ਕਲਯੁਗੀ ਜੀਵਾਂ ਦੇ ਉਧਾਰ ਕਰਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਚ ਸਤਿਗੁਰੂ ਗਰੀਬ ਨਿਵਾਜ ਸਾਰੇ ਜਗਤ ਦੇ ਪੜਦਾ ਪਾ ਕੇ ਚਾਦਰ ਪਾ ਕੇ ਢੱਕਣ ਵਾਲੇ ਐਸੇ ਸਾਹਿਬ ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦੂਪ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਜੁੜ ਬੈਠੀ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਮਹਾਰਾਜ ਗਰੀਬ ਨਿਵਾਜ ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰ ਰਹੇ ਹੋ। ਕਲਗੀਧਰ ਪੰਥ ਦੇ ਵਾਲੀ ਸਤਿਗੁਰਾਂ ਨੇ ਸੋਜ ਵਰਤਾਇਆ ਹੈ, ਪੂਰਬ ਦੇਸ਼ ਦੀ ਸੰਗਤ ਦੀ ਪਰਖ ਕਰਕੇ ਵਿਖਾਈ ਹੈ। ਢਾਕੇ ਤੋਂ ਬੁਲਾਕੀ ਦਾਸ ਨੇ ਜਿਹੜੀ ਪਾਲਕੀ ਬਣਾ ਕੇ ਭੇਜੀ ਸੀ, ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਵਾ ਕੇ ਉਸ ਪਾਲਕੀ ਨੂੰ ਨਾ ਲੱਕੜੀਆਂ ਵਿਚ ਰੱਖ ਕੇ ਸਤਿਗੁਰਾਂ ਨੇ ਅਗਨ ਭੇਟ ਕਰ ਦਿੱਤਾ। ਜਦੋਂ ਸਾਰੀ ਪਾਲਕੀ ਸੜ ਕੇ ਸਵਾਹ ਹੋ ਗਈ, ਸਵਾਹ ਠੰਡੀ ਹੋਈ, ਤੇ ਜਿੰਨਾ ਵਿਚੋਂ ਸੋਨਾ ਸੀ ਉਹ ਮਹਾਰਾਜ ਜੀ ਨੇ ਇਕੱਠਾ ਕਰਵਾ ਕੇ ਧਵਾ ਲਿਆ ਤੇ ਮਾਤਾ ਨਾਨਕੀ ਜੀ ਕੋਲ ਲਿਆ ਕੇ ਆਖਿਆ, ਲਓ ਮਾਤਾ ਜੀ ਇੱਥੋਂ ਦੇ ਲੋਕਾਂ ਦਾ ਸੁਭਾਅ ਵੇਖੋ, ਵੱਡੇ ਵੱਡਿਆਂ ਦਾ ਇਹ ਹਾਲ ਹੈ ਬੁਲਾਕੀ ਦਾਸ ਵਰਗਿਆਂ ਦਾ, ਤਾਂ ਛੋਟਿਆਂ ਦਾ ਕੀ ਹਾਲ ਹੋਵੇ। 700 ਤੋਲਾ ਸੋਨਾ ਲਾ ਕੇ ਭੇਜਣ ਨੂੰ ਕਿਹਾ ਸੀ ਤੇ ਉਹਦੇ ਵਿਚੋਂ ਆ ਦਸਵਾਂ ਹਿੱਸਾ ਸੋਨਾ ਲਾ ਕੇ ਉਹਨਾਂ ਨੇ ਭੇਜਿਆ, ਪੈਸੇ 700 ਤੋਲੇ ਦੇ ਲਾਏ ਨੇ। ਇਥੋਂ ਦੇ ਜਿਹੜੇ ਸਿੱਖ ਨੇ ਇਹ ਬਾਹਰੋਂ ਕੁਝ ਹੋਰ ਨੇ, ਅੰਦਰੋਂ ਕੁਝ ਹੋਰ ਨੇ। ਇਸ ਕਰਕੇ ਸਾਡਾ ਇੱਥੇ ਮਨ ਨਹੀਂ ਪਿਆ ਲੱਗਦਾ, ਅਸੀਂ ਪੰਜਾਬ ਜਾਣਾ। ਮਾਤਾ ਨਾਨਕੀ ਜੀ ਨਿਰੁੱਤਰ ਹੋ ਗਏ ਤੇ ਮਾਤਾ ਗੁਜਰੀ ਜੀ ਕਹਿਣ ਲੱਗੇ ਵੀ ਆਪਾਂ ਪੰਜਾਬ ਤਾਂ ਚੱਲੀਏ ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਕੋਈ ਚਿੱਠੀ ਆਵੇ ਤਾਂ ਹੀ ਜਾਵਾਂਗੇ, ਬਿਨਾਂ ਉਹਨਾਂ ਦੇ ਹੁਕਮ ਤੋਂ ਕਿਵੇਂ ਚੱਲੀਏ। ਕਲਗੀਧਰ ਜੀ ਨੇ ਆਖਿਆ, ਤੁਸੀਂ ਤਿਆਰੀ ਕਰੋ, ਅਸੀਂ ਹੁਣ ਪੰਜਾਬ ਨੂੰ ਚੱਲਣਾ। ਸਾਰੇ ਪਟਨੇ ਸ਼ਹਿਰ ਵਿਚ ਇਹ ਖਬਰ ਪਸਰ ਗਈ, ਜਿਤਨੇ ਸ਼ਹਿਰ ਨਿਵਾਸੀ ਨੇ ਸਾਰੇ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਪਹੁੰਚੇ ਨੇ। ਉਹਨਾਂ ਵਿਚੋਂ ਗੁਰੂ ਘਰ ਦੇ ਇਕ ਮਹਾਨ ਸਿੱਖ ਭਾਈ ਜਗਤ ਮੱਲ ਵੀ ਜਿਸ ਨੂੰ ਕਹਿੰਦੇ ਨੇ, ਇਹ ਸਤਿਗੁਰਾਂ ਦੇ ਕੋਲ ਚੱਲ ਕੇ ਆਏ, ਮਠਿਆਈ ਸਤਿਗੁਰਾਂ ਨੂੰ ਭੇਟ ਕੀਤੀ ਤੇ ਬੇਨਤੀ ਕਰਨ ਲੱਗੇ, ਮਹਾਰਾਜ ਸਤਿਗੁਰੂ ਜੀ ਤੁਸੀਂ ਪੰਜਾਬ ਚੱਲੇ ਹੋ, ਰਸਤੇ ਵਿਚ ਬਹੁਤ ਸਾਰੇ ਨਗਰਾਂ ਵਿਚ ਮੇਰੀਆਂ ਕੋਠੀਆਂ ਹਨ ਤੇ ਮੇਰੀ ਬੇਨਤੀ ਹੈ ਕਿ ਜੋ ਵੀ ਰਸਤੇ ਵਿਚ ਕਿਸੇ ਵਸਤੂ ਦੀ ਲੋੜ ਹੋਵੇ ਤੇ ਉਹਨਾਂ ਕੋਠੀਆਂ ਚੋਂ ਲੈ ਲੈਣਾ। ਮੈਂ ਉਹਨਾਂ ਸਾਰੇ ਗੁਮਾਸ਼ਤਿਆਂ ਨੂੰ ਚਿੱਠੀਆਂ ਲਿਖ ਕੇ ਭੇਜ ਦਿੰਦਾ, ਤੁਹਾਡੇ ਆਉਣ ਬਾਰੇ ਖਬਰ ਦੇ ਦਿੰਦਾ। ਕਲਗੀਧਰ ਜੀ ਕਹਿੰਦੇ, ਜਗਤ ਮੱਲ ਜੀ, ਤੁਹਾਡੀਆਂ ਕੋਠੀਆਂ ਚੋਂ ਅਸੀਂ ਕੁਝ ਲਈਏ ਨਾ ਲਈਏ ਪਰ ਤੁਹਾਨੂੰ ਉਹਦਾ ਫਲ ਜ਼ਰੂਰ ਮਿਲ ਗਿਆ ਜੋ ਤੁਸੀਂ ਆ ਕੇ ਬੇਨਤੀ ਕੀਤੀ ਕਿ ਤੁਹਾਡੀ ਉਹ ਸੇਵਾ ਪ੍ਰਵਾਨ ਹੋ ਗਈ। ਜਗਤ ਮੱਲ ਜੀ, ਤੁਹਾਡੇ ਘਰ ਵਿਚ ਨਾ ਮਾਇਆ ਦੀ ਕਮੀ ਰਹੇਗੀ, ਇਥੋਂ ਤੱਕ ਕਿ ਤੁਹਾਡਾ ਪਰਲੋਕ ਵੀ ਸਵਰ ਗਿਆ। ਲੋਕ ਤਾਂ ਸੁਖੀਆ ਹੋਇਆ ਹੀ ਆ, ਪਰਲੋਕ ਵੀ ਸੁਖੇ ਨੇ। ਸਤਿਗੁਰਾਂ ਨੇ ਜਗਤ ਮੱਲ ਸੇਠ ਨੂੰ ਇਹ ਵਰ ਦਿੱਤਾ ਤੇ ਉਧਰ ਤਿਆਰੀ ਕਰਵਾ ਲਈ ਕਿ ਹੁਣ ਅਸੀਂ ਪੰਜਾਬ ਨੂੰ ਚੱਲਣਾ। ਜਿਵੇਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪੰਜਾਬ ਨੂੰ ਚੱਲਣ ਲੱਗੇ ਨੇ, ਪਟਨਾ ਸਾਹਿਬ ਤੋਂ ਵਿਦਾਇਗੀ ਸਤਿਗੁਰਾਂ ਦੀ ਹੋਣ ਲੱਗੀ ਹੈ, ਆਓ ਸਰਵਣ ਕਰੀਏ ਮਨ ਬਿਰਤੀਆਂ। ਬਾਲਾ ਪ੍ਰੀਤਮ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੀਏ, ਸਤਿਗੁਰਾਂ ਦੇ ਪਾਵਨ ਸਰੂਪ ਨੂੰ ਹਿਰਦੇ ਚ ਵਸਾਈਏ। ਗਰੀਬਾਂ ਨੂੰ ਨਿਵਾਜਣ ਵਾਲੇ ਵਹਿ ਪ੍ਰਗਟ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਜੀ ਦਾ ਧਿਆਨ ਹਿਰਦੇ ਚ ਵਸਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਤ ਪ੍ਰਤ ਗੁਰ ਤਿਆਰੀ ਕਰਤ ਪਏ ਚਲਨ ਕੋ ਤਿਆਰ।
ਘਰ ਜੀ ਨੇ ਜਿਸ ਦਿਨ ਤੋਂ ਪਾਲਕੀ ਸਾੜੀ ਹੈ ਨਾ, ਪਾਲਕੀ ਜਲਾਈ ਹੈ, ਉਸ ਦਿਨ ਤੋਂ ਹੀ ਮਹਾਰਾਜ ਜੀ ਨੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਨਿਤਾ ਪ੍ਰਤੀ ਚੱਲਣ ਦੀ ਤਿਆਰੀ ਕਰਦੇ ਨੇ, ਆਪਣਾ ਸਾਰਾ ਸਾਜੋ ਸਾਮਾਨ ਕਹਿ ਕਹਿ ਕੇ ਹੁਕਮ ਕਰਕੇ ਇਕੱਠਾ ਕਰਵਾ ਰਹੇ ਨੇ। ਪੰਜਾਬ ਚੱਲਣ ਵਾਸਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨਿਤਾ ਪ੍ਰਤੀ ਤਿਆਰੀ ਕਰਵਾਉਂਦੇ ਹਨ।
ਇਤਨੇ ਮੈਂ ਆਵਤ ਪਇਓ ਪਠਿਓ ਜੋ ਗੁਰੂ ਉਦਾਰ।
ਦੇਖੋ ਕਲਗੀਧਰ ਜੀ ਨੇ ਫੁਰਨਾ ਕੀਤਾ ਚੱਲਣ ਦਾ, ਤੇ ਮਾਤਾ ਗੁਜਰੀ ਜੀ ਨੇ ਕਿਹਾ ਵੀ ਨੌਵੇਂ ਪਾਤਸ਼ਾਹ ਜੀ ਦੀ ਆਗਿਆ ਤੋਂ ਬਿਨਾਂ ਕਿਵੇਂ ਚੱਲੀ। ਤੇ ਉਧਰੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਸੇਵਕ ਭੇਜ ਦਿੱਤਾ ਚਿੱਠੀ ਦੇ ਕੇ, ਨੌਵੇਂ ਪਾਤਸ਼ਾਹ ਦਾ ਭੇਜਿਆ ਇੱਕ ਸੇਵਾਦਾਰ ਚਿੱਠੀ ਲੈ ਕੇ, ਉਹ ਵੀ ਪਟਨਾ ਸਾਹਿਬ ਆ ਪਹੁੰਚਿਆ, ਜਿਹਦੇ ਵਿੱਚ ਗੁਰੂ ਸਾਹਿਬ ਜੀ ਨੂੰ ਪੰਜਾਬ ਆਉਣ ਦੀ ਆਗਿਆ ਦੇ ਦਿੱਤੀ ਨੌਵੇਂ ਪਾਤਸ਼ਾਹ ਨੇ। ਤੇ ਕਹਿੰਦੇ ਇੱਕ ਸੇਵਾਦਾਰ ਚਿੱਠੀ ਲੈ ਕੇ ਜਿਹਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੇਜਿਆ, ਉਹ ਵੀ ਚਿੱਠੀ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਪਟਨਾ ਸਾਹਿਬ ਆ ਪਹੁੰਚਿਆ ਹੈ।
ਜੋ ਪਈ ਪਹੁੰਚਿਓ ਸਿੱਖ ਆਨ ਤੈ ਸਮੈ।
ਉਹ ਸਿੱਖ ਚਿੱਠੀ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭੇਜਿਆ ਹੋਇਆ, ਉਹ ਪਟਨਾ ਸਾਹਿਬ ਆ ਕੇ ਪਹੁੰਚਿਆ, ਪਟਨਾ ਸਾਹਿਬ ਪਹੁੰਚਿਆ ਹੈ।
ਯੁਗ ਮਾਤਨ ਬੰਧਤ ਸਿਰ ਨਮੈ।
ਸਿੱਖ ਨੇ ਆ ਕੇ ਪਹਿਲਾਂ ਦੋਨਾਂ ਮਾਤਾਵਾਂ ਨੂੰ, ਮਾਤਾ ਨਾਨਕੀ ਜੀ ਨੂੰ ਔਰ ਮਾਤਾ ਗੁਜਰੀ ਜੀ ਨੂੰ, ਦੋਨਾਂ ਮਾਤਾਵਾਂ ਨੂੰ ਆ ਕੇ ਸਿੱਖ ਨੇ ਮੱਥਾ ਟੇਕਿਆ, ਬੜੇ ਪਿਆਰ ਨਾਲ ਦੋਨਾਂ ਮਾਤਾਵਾਂ ਨੂੰ ਵੰਦਨਾ ਕੀਤੀ ਹੈ।
ਵਿਚਰਤ ਆਪ ਦੇਖ ਚੱਲ ਆਏ।
ਇਹਨੇ ਨੂੰ ਧੰਨ ਗੁਰੂ ਕਲਗੀਧਰ ਜੀ ਉਹ ਖੇਡ ਰਹੇ ਸੀ ਮਹਾਰਾਜ ਜੀ, ਬਾਲ ਲੀਲਾ ਕਰ ਰਹੇ ਸੀ, ਜਦੋਂ ਉਹਨਾਂ ਨੇ ਸਿੱਖ ਵੇਖਿਆ ਨਾ, ਦਸਵੇਂ ਪਾਤਸ਼ਾਹ ਤਾਂ ਹੁਣ ਜਾਣੀ ਜਾਣ ਸਭ ਕੁਝ ਜਾਣਦੇ ਹੀ ਸੀ ਵੀ ਇਹ ਸਿੱਖ ਕਿਉਂ ਆਇਆ, ਪਰ ਫਿਰ ਵੀ ਮਾਨਵੀ ਲੀਲਾ ਦਾ ਠਾਠ ਰਚਦੇ ਵੇਖ ਕੇ ਪਛਾਣਦੇ ਨੇ, ਲੱਗਦਾ ਵੀ ਇਹ ਸਿੱਖ ਪੰਜਾਬ ਤੋਂ ਆਇਆ। ਮਹਾਰਾਜ ਜੀ ਨੇ ਪਛਾਣ ਲਿਆ। ਉਸੇ ਵਕਤ ਕਲਗੀਧਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਖੇਡਦੇ ਖੇਡਦੇ ਉਥੇ ਆ ਪਹੁੰਚੇ ਜਿੱਥੇ ਉਹ ਸਿੱਖ ਮਾਤਾਵਾਂ ਨੂੰ ਮੱਥਾ ਟੇਕ ਰਿਹਾ ਸੀ।
ਨਰ ਪੰਜਾਬੀ ਲੱਖ ਹਰ ਖਾਏ।
ਮਹਾਰਾਜ ਜੀ ਨੇ ਵੇਖਿਆ ਆ ਕੇ ਕੋਲ ਵੀ ਇਹ ਤਾਂ ਪੰਜਾਬ ਤੋਂ ਆਇਆ ਪੰਜਾਬੀ ਨਰ ਹੈ, ਪੰਜਾਬ ਤੋਂ ਆਇਆ ਪੰਜਾਬੀ ਵਿਅਕਤੀ ਹੈ, ਕਿਉਂਕਿ ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ ਉਹਨਾਂ ਦੇ ਕੱਪੜੇ ਵਸਤਰਾਂ ਤੋਂ ਹੀ ਪਤਾ ਲੱਗ ਜਾਂਦਾ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖ ਕੇ ਪਛਾਣਿਆ ਵੀ ਇਹ ਤਾਂ ਕੋਈ ਪੰਜਾਬ ਤੋਂ ਆਇਆ ਪੰਜਾਬੀ ਨਰ ਹੈ।
ਸਿੱਖ ਪਦ ਬੰਧਤ ਜੁਗ ਕਰ ਬੰਦ।
ਜਦੋਂ ਮਹਾਰਾਜ ਕਲਗੀਧਰ ਜੀ ਕੋਲ ਆਏ ਨਾ, ਤੇ ਸਿੱਖ ਨੇ ਜਿਹੜਾ ਇਹ ਪੰਜਾਬ ਤੋਂ ਆਇਆ ਨੌਵੇਂ ਪਾਤਸ਼ਾਹ ਜੀ ਦੀ ਚਿੱਠੀ ਲੈ ਕੇ ਇਹਨੇ ਕਲਗੀਧਰ ਦੇ ਚਰਨਾਂ ਤੇ ਵੀ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ, ਬੜੇ ਪਿਆਰ ਨਾਲ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਤੇ ਵੰਦਨਾ ਕੀਤੀ।
ਗੁਰ ਕੋ ਸਭ ਬਿਦ ਤਯੋ ਆਨੰਦ।
ਗੁਰੂ ਸਾਹਿਬ ਜੀ ਦਾ ਸਾਰਾ ਰਾਜੀ ਖੁਸ਼ੀ ਦਾ ਸੁਨੇਹਾ ਉਹ ਮਹਾਰਾਜ ਜੀ ਨੂੰ ਦਿੱਤਾ, ਗੁਰੂ ਘਰ ਦਾ ਸਾਰਾ ਆਨੰਦ ਸਤਿਗੁਰੂ ਜੀ ਨੂੰ ਦੱਸਿਆ ਹੈ।
ਹੱਥ ਵਿਖੇ ਤੇ ਦੀਨ ਸਪਾਤੀ।
ਉਹ ਜਿਹੜੀ ਚਿੱਠੀ ਲੈ ਕੇ ਆਇਆ ਸੀ ਸਿੱਖ ਨੌਵੇਂ ਪਾਤਸ਼ਾਹ ਦੀ, ਉਹ ਚਿੱਠੀ ਉਸ ਸਿੱਖ ਨੇ ਮਹਾਰਾਜ ਜੀ ਨੂੰ ਭੇਟ ਕੀਤੀ। ਪਾਤੀ ਨਾਮ ਹੈ ਚਿੱਠੀ ਦਾ, ਉਹ ਜਿਹੜੀ ਬੜੀ ਸੁੰਦਰ ਚਿੱਠੀ ਮਹਾਰਾਜ ਨੌਵੇਂ ਪਾਤਸ਼ਾਹ ਨੇ ਭੇਜੀ ਹੈ, ਉਹ ਚਿੱਠੀ ਸਿੱਖ ਨੇ ਮਹਾਰਾਜ ਜੀ ਨੂੰ ਭੇਟ ਕੀਤੀ ਹੈ।
ਦੇਖਤੀ ਨਹੁ ਸੀਤਲ ਛਾਤੀ,
ਦੇਖ ਕੇ ਨਾ ਜਦੋਂ ਚਿੱਠੀ ਵੇਖੀ ਨੌਵੇਂ ਪਾਤਸ਼ਾਹ ਦੀ, ਤੇ ਤਿੰਨੇ ਹੀ ਬੜੇ ਖੁਸ਼ ਹੋਏ, ਤਿੰਨਾਂ ਦੀ ਛਾਤੀ ਸ਼ੀਤਲ ਹੋ ਗਈ। ਤਿੰਨੇ ਕੌਣ ਕੌਣ? ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਔਰ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ। ਤਿੰਨਾਂ ਦੀ ਛਾਤੀ ਸ਼ੀਤਲ ਹੋ ਗਈ ਜਦੋਂ ਇਨ੍ਹਾਂ ਨੇ ਵੇਖਿਆ ਕਿ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਚਿੱਠੀ ਆਈ ਹੈ।
ਤਤ ਚਿੰਨ ਖੋਲ ਪੜਾਵਨ ਕੀਨ,
ਤਤ ਚਿੰਨ ਉਸੇ ਵਕਤ ਮਹਾਰਾਜ ਜੀ ਨੇ ਆਗਿਆ ਕੀਤੀ ਕਿ ਚਿੱਠੀ ਖੋਲ ਕੇ ਪੜ ਕੇ ਸੁਣਾਓ ਕਿ ਨੌਵੇਂ ਪਾਤਸ਼ਾਹ ਜੀ ਮਹਾਰਾਜ ਸਾਡੇ ਪਿਤਾ ਜੀ ਨੇ ਸਾਡੇ ਲਈ ਕੀ ਹੁਕਮਨਾਮਾ ਭੇਜਿਆ, ਸਾਡੇ ਲਈ ਕੀ ਆਗਿਆ ਭੇਜੀ ਹੈ। ਉਸੇ ਵਕਤ ਮਹਾਰਾਜ ਜੀ ਨੇ ਆਗਿਆ ਕੀਤੀ ਚਿੱਠੀ ਖੋਲ ਕੇ ਪੜਨ ਵਾਸਤੇ।
ਲਿਖੀ ਕੁਸ਼ਲ ਸਭ ਗੁਰੂ ਪ੍ਰਵੀਨ,
ਚਿੱਠੀ ਖੋਲ ਕੇ ਪੜ ਕੇ ਸੁਣਾਈ ਸੇਵਾਦਾਰ ਨੇ, ਸਿੱਖ ਨੇ, ਜਿਹਦੇ ਵਿਚ ਮਹਾਰਾਜ ਜੀ ਨੇ ਆਪਣਾ ਰਾਜੀ ਖੁਸ਼ੀ ਸੁਨੇਹਾ ਲਿਖਿਆ। ਕਿਉਂਕਿ ਉਦੋਂ ਸਤਿਗੁਰੂ ਜੀ ਹਲੇ ਦਿੱਲੀ ਨੂੰ ਨਹੀਂ ਸਨ ਗਏ ਜਦੋਂ ਇਹ ਚਿੱਠੀ ਭੇਜੀ, ਮਹਾਰਾਜ ਜੀ ਆਏ ਹੀ ਸਨ ਉਦੋਂ ਪੰਜਾਬ, ਹਲੇ ਕੁਝ ਸਮਾਂ ਹੋਇਆ ਸੀ। ਉਹ ਕਲਗੀਧਰ ਜੀ ਨੂੰ ਬੁਲਾਉਣ ਲਈ ਚਿੱਠੀ ਭੇਜ ਦਿੱਤੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਰਾਜੀ ਖੁਸ਼ੀ ਦਾ ਜਿਹੜਾ ਸੁਨੇਹਾ ਉਹ ਇਸ ਚਿੱਠੀ ਵਿਚ ਲਿਖ ਕੇ ਭੇਜਿਆ ਹੈ।
ਸੰਗਤ ਸਹਿਤ ਮਸੰਦਨ ਸਾਰੇ,
ਫਿਰ ਮਹਾਰਾਜ ਜੀ ਨੇ ਚਿੱਠੀ ਵਿਚ ਹੁਕਮ ਕੀਤਾ ਹੈ, ਆਗਿਆ ਕੀਤੀ ਹੈ ਮਾਤਾ ਨਾਨਕੀ ਜੀ ਹੁਣਾਂ ਨੂੰ ਬੇਨਤੀ ਕੀਤੀ, ਮਾਤਾ ਗੁਜਰੀ ਜੀ, ਕਲਗੀਧਰ ਜੀ ਨੂੰ ਆਗਿਆ ਕੀਤੀ ਹੈ ਕਿ ਸੰਗਤ ਦੇ ਸਹਿਤ ਜਿੰਨੇ ਗੁਰੂ ਘਰ ਦੇ ਮਸੰਦ ਹਨ,
ਹਮ ਦਿਸ਼ ਤੇ ਦਿਓ ਖੁਸ਼ੀ ਉਚਾਰੇ,
ਸਾਡੇ ਵੱਲੋਂ ਸਾਰਿਆਂ ਨੂੰ ਖੁਸ਼ੀਆਂ ਬਖਸ਼ਣਾ ਕਿ ਸਭ ਦੇ ਉੱਤੇ ਗੁਰੂ ਦੀਆਂ ਖੁਸ਼ੀਆਂ ਨੇ। ਸੰਗਤ ਦੇ ਸਹਿਤ ਜਿੰਨੇ ਮਸੰਦ ਨੇ, ਇਥੋਂ ਮਜਮੂਨ ਚੱਲਿਆ ਚਿੱਠੀ ਦਾ ਜੋ ਨੌਵੇਂ ਪਾਤਸ਼ਾਹ ਨੇ ਲਿਖ ਕੇ ਭੇਜੀ। ਮਹਾਰਾਜ ਜੀ ਨੇ ਲਿਖਿਆ ਕਿ ਸੰਗਤ ਦੇ ਸਹਿਤ ਜਿਤਨੇ ਗੁਰੂ ਘਰ ਦੇ ਮਸੰਦ ਨੇ, ਸਾਰਿਆਂ ਤੇ ਗੁਰੂ ਦੀਆਂ ਖੁਸ਼ੀਆਂ ਨੇ, ਸਾਰਿਆਂ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਹਨ।
ਸਭ ਹਿੰਨ ਕਹੋ ਬਹੁ ਕਹੋ ਦਿਲਾਸਾ,
ਸਾਰਿਆਂ ਨੂੰ ਸਾਡੇ ਵੱਲੋਂ ਦਿਲਾਸਾ ਦੇਣਾ, ਸਾਰਿਆਂ ਨੂੰ ਸਾਡੇ ਵੱਲੋਂ ਧੀਰਜ ਦੇਣਾ ਹੈ।
ਨਿਜ ਦਿਸ਼ ਤੇ ਪੂਰੋ ਤਿੰਨ ਆਸਾ,
ਹੇ ਗੋਬਿੰਦ ਰਾਏ ਜੀ, ਤੁਸੀਂ ਆਪਣੇ ਵੱਲੋਂ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਨੀਆਂ ਨੇ, ਕੋਈ ਸਿੱਖ ਐਸਾ ਨਾ ਹੋਵੇ ਜਿਹਦੀ ਤੁਸੀਂ ਆਸ ਪੂਰੀ ਨਾ ਕਰੋ। ਜਿੰਨੇ ਸਿੱਖ ਨੇ ਉੱਥੇ ਉਸ ਇਲਾਕੇ ਦੇ ਤੁਹਾਡੇ ਕੋਲ ਆਉਣ, ਉਹਨਾਂ ਸਾਰਿਆਂ ਦੀਆਂ ਆਸਾਂ ਤੁਸੀਂ ਆਪਣੇ ਵੱਲੋਂ ਪੂਰੀਆਂ ਕਰਨੀਆਂ ਹਨ।
ਸਿੱਖ ਸੰਗਤ ਕੋ ਔਰ ਹਰ ਖਾਏ,
ਸਾਰੀਆਂ ਸਿੱਖ ਸੰਗਤਾਂ ਨੂੰ ਪ੍ਰਸੰਨ ਕਰਨਾ, ਸਾਰੇ ਸਿੱਖ ਜਗਤ ਦੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਣੀ ਹੈ, ਸਾਰੀ ਸਿੱਖ ਸੰਗਤ ਨੂੰ ਪ੍ਰਸੰਨਤਾ ਬਖਸ਼ਣੀ ਹੈ।
ਤਿਆਰ ਹੋਏ ਲਿਓ ਨਰ ਸਮੁਦਾਏ,
ਕਲਗੀਧਰ ਗੋਬਿੰਦ ਰਾਏ ਜੀ, ਹੁਣ ਤੁਸੀਂ ਤਿਆਰ ਹੋ ਜਾਓ, ਸਾਡੀ ਚਿੱਠੀ ਪੜ੍ਹਦੇ ਸਾਰ ਤਿਆਰੀ ਕਰ ਲੈਣਾ, ਤੇ ਤਿਆਰ ਹੋ ਕੇ ਆਪਣੇ ਨਾਲ ਬਹੁਤੇ ਸੇਵਾਦਾਰ ਜਿੰਨੇ ਸੇਵਕ ਨੇ ਸਿੱਖ ਨੇ ਉਹਨਾਂ ਨੂੰ ਆਪਣੇ ਨਾਲ ਲੈ ਲਓ।
ਚੱਲ ਪੰਜਾਬ ਦੇਸ਼ ਕੋ ਆਵੋ,
ਸਾਡੀ ਚਿੱਠੀ ਪੜ੍ਹਦਿਆਂ ਸਾਰ ਤਿਆਰੀ ਕਰਕੇ ਪਟਨਾ ਸਾਹਿਬ ਤੋਂ ਚੱਲ ਕੇ ਪੰਜਾਬ ਨੂੰ ਆ ਜਾਓ। ਬਸ ਕਲਗੀਧਰ ਜੀ ਇਹੀ ਸੁਣਨਾ ਚਾਹੁੰਦੇ, ਤਿਆਰੀ ਤਾਂ ਮਹਾਰਾਜ ਜੀ ਨੇ ਪਹਿਲਾਂ ਹੀ ਕਰਵਾ ਲਈ ਸੀ, ਬਸ ਮਹਾਰਾਜ ਜੀ ਦੀ ਆਗਿਆ ਦੀ ਉਡੀਕ ਸੀ, ਉਹ ਵੀ ਹੁਣ ਮਿਲ ਗਈ। ਮਹਾਰਾਜ ਜੀ ਨੇ ਲਿਖ ਭੇਜਿਆ ਨੌਵੇਂ ਪਾਤਸ਼ਾਹ ਨੇ, ਗੋਬਿੰਦ ਰਾਏ ਜੀ ਤੁਸੀਂ ਤਿਆਰੀ ਕਰ ਲੈਣੀ ਹੈ ਸਾਡੀ ਇਸ ਚਿੱਠੀ ਨੂੰ ਸੁਣਦਿਆਂ ਸਾਰ, ਤੇ ਬਹੁਤ ਸਾਰੇ ਸੇਵਕਾਂ ਨੂੰ ਆਪਣੇ ਨਾਲ ਲੈ ਕੇ ਪਟਨਾ ਸਾਹਿਬ ਤੋਂ ਪੰਜਾਬ ਦੇਸ਼ ਨੂੰ ਚੱਲ ਕੇ ਆ ਜਾਓ।
ਗਮਨੋ ਸੁਖ ਸੋਨੇ ਉਤ ਲਾਵੋ,
ਬਹੁਤੀ ਕਾਹਲ ਨਹੀਂ ਕਰਨੀ ਆਉਣ ਦੀ। ਇਹ ਵੀ ਮਹਾਰਾਜ ਜੀ ਨੇ ਲਿਖ ਕੇ ਭੇਜੇ ਕਿ ਤੁਸੀਂ ਸਹਿਜੇ ਸਹਿਜੇ ਜਿੰਨਾ ਕੁ ਪੈਂਡਾ ਰੋਜ਼ ਤੈਅ ਕਰ ਸਕਦੇ ਹੋ, ਪੰਜ ਸੱਤ ਕੋ ਦਸ ਕੋ ਜਿੰਨਾ ਵੀ ਪੈਂਡਾ ਤੁਹਾਡੇ ਕੋਲ ਰੋਜ਼ ਤੈਅ ਹੋਵੇ ਸੁੱਖ ਦੇ ਨਾਲ, ਉਨਾ ਕੁ ਪੈਂਡਾ ਤੈਅ ਕਰ ਲੈਣਾ ਤੇ ਸਹਿਜੇ ਸਹਿਜੇ ਰਸਤੇ ਵਿਚ ਚੱਲਦੇ ਆਉਣਾ, ਬਹੁਤੀ ਕਾਹਲ ਨਹੀਂ ਕਰਨੀ।
ਮਗ ਮੈਂ ਪੁਰ ਤਿੰਨ ਮੈਂ ਬਹੁ ਸੰਗਤ,
ਪਟਨਾ ਸਾਹਿਬ ਤੋਂ ਪੰਜਾਬ ਆਉਂਦਿਆਂ ਜਿਹੜੇ ਰਸਤੇ ਵਿਚ ਨਗਰ ਆਉਣੇ ਨੇ, ਗ੍ਰਾਮ ਆਉਣੇ ਨੇ, ਸ਼ਹਿਰ ਆਉਣੇ ਨੇ, ਪਿੰਡ ਆਉਣੇ ਨੇ, ਉਨ੍ਹਾਂ ਸ਼ਹਿਰਾਂ ਗ੍ਰਾਮਾਂ ਵਿਚ ਬਹੁਤ ਗੁਰੂ ਕੀ ਸੰਗਤ ਰਹਿੰਦੀ, ਗੁਰੂ ਕੇ ਸਿੱਖ ਰਹਿੰਦੇ ਨੇ ਰਸਤੇ ਵਿਚ। ਬਹੁਤ ਸਾਰੇ ਨਗਰਾਂ ਦੇ ਵਿੱਚ ਗੁਰੂ ਦੀਆਂ ਸੰਗਤਾਂ ਦਾ ਨਿਵਾਸ ਹੈ।
ਸਿਮਰੈ ਸਤਿਗੁਰ ਕਰ ਕਰ ਪੰਗਤ,
ਇਕੱਠਿਆਂ ਹੋ ਕੇ ਧਰਮਸ਼ਾਲਾਵਾਂ ਵਿੱਚ ਬਹਿ ਕੇ ਗੁਰੂ ਨੂੰ ਯਾਦ ਕਰਦੇ ਨੇ, ਗੁਰੂ ਦੀ ਆਰਾਧਨਾ ਕਰਦੇ ਨੇ, ਗੁਰੂ ਗੁਰੂ ਧਿਆਉਂਦੇ ਨੇ, ਗੁਰੂ ਗੁਰੂ ਜਪਦੇ ਨੇ।
ਤਿੰਨ ਸਭ ਹਿੰਨ ਕੋ ਦਰਸ਼ਨ ਦੇਤੇ।
ਹੇ ਕਲਗੀਧਰ ਜੀ, ਗੋਬਿੰਦ ਰਾਏ ਜੀ, ਤੁਸੀਂ ਰਸਤੇ ਵਿੱਚ ਆਉਂਦਿਆਂ ਉਹਨਾਂ ਸਾਰੀਆਂ ਸੰਗਤਾਂ ਨੂੰ ਦਰਸ਼ਨ ਦਿੰਦੇ ਆਉਣਾ। ਨੌਵੇਂ ਪਾਤਸ਼ਾਹ ਨੇ ਚਿੱਠੀ ਚ ਵੀ ਲਿਖਿਆ ਕਿ ਤੁਸੀਂ ਸਹਿਜੇ ਸਹਿਜੇ ਆਰਾਮ ਨਾਲ ਆਉਣਾ, ਕੋਈ ਕਾਹਲ ਨਹੀਂ ਕਰਨੀ ਆਉਣ ਦੀ, ਤੇ ਰਸਤੇ ਵਿਚ ਥੋੜਾ ਚੱਲਣਾ, ਜਿੰਨਾ ਸਹਿਜੇ ਚੱਲ ਸਕੋ। ਤੇ ਫਿਰ ਰਸਤੇ ਵਿਚ ਜਿੰਨੀਆਂ ਸੰਗਤਾਂ ਨੇ ਨਗਰਾਂ ਗ੍ਰਾਮਾਂ ਵਿਚ ਜਿਹੜੇ ਰੋਜ਼ ਆਰਾਧਨਾ ਕਰਦੇ ਨੇ ਵੀ ਸਾਨੂੰ ਗੁਰੂ ਦੇ ਦੀਦਾਰ ਹੋਣ, ਗੁਰੂ ਦੇ ਦਰਸ਼ਨ ਹੋਣ, ਉਨ੍ਹਾਂ ਸਾਰੇ ਸਿੱਖਾਂ ਨੂੰ, ਉਨ੍ਹਾਂ ਸਾਰੇ ਪ੍ਰੇਮੀ ਨੇਮੀ ਸਿੱਖਾਂ ਨੂੰ ਆਪਣੇ ਦਰਸ਼ਨ ਦਿੰਦੇ ਆਉਣਾ ਹੈ।
ਉਰੋ ਮਨੋਰਥ ਸਿੱਖ ਕਹਿ ਜੇਤੇ।
ਉਰੋ ਜਿੰਨੇ ਸਿੱਖ ਨੇ ਉਹ ਜੋ ਜੋ ਮਨੋਰਥ ਕਰਨ, ਉਹ ਜਿਤਨੇ ਮਨੋਰਥ ਸਿੱਖ ਕਹਿਣ, ਉਨ੍ਹਾਂ ਸਾਰਿਆਂ ਦੇ ਮਨੋਰਥ ਪੂਰੇ ਕਰਦੇ ਆਉਣਾ ਹੈ।
ਸਨੇ ਸਨੇ ਮਗ ਉਲੰਘਣ ਕਰੀਏ।
ਸਹਿਜੇ ਸਹਿਜੇ ਸਾਰਾ ਪੈਂਡਾ ਤੈਅ ਕਰਦੇ ਆਉਣਾ, ਹੌਲੇ ਹੌਲੇ ਸਹਿਜੇ ਸਹਿਜੇ ਰਸਤੇ ਵਿਚ ਚੱਲਦੇ ਆਉਣਾ ਹੈ।
ਆਨੇ ਆਨੰਦਪੁਰ ਨਗਰ ਨਿਹਰੀਏ।
ਚੱਲ ਕੇ ਆ ਕੇ ਆਪਣੀ ਪਾਵਨ ਭੂਮੀ, ਜਿੱਥੇ ਆ ਕੇ ਤੁਸੀਂ ਬੜੇ ਕਾਰਜ ਕਰਨੇ ਨੇ, ਜਿੱਥੇ ਆ ਕੇ ਤੁਸੀਂ ਪੰਥ ਦੀ ਸਿਰਜਣਾ ਕਰਨੀ ਹੈ, ਜਿੱਥੇ ਖਾਲਸੇ ਦਾ ਜਨਮ ਖਾਲਸੇ ਨੂੰ ਜਨਮ ਦੇਣਾ, ਉਸ ਪਵਿੱਤਰ ਧਰਤੀ ਸ੍ਰੀ ਆਨੰਦਪੁਰ ਸਾਹਿਬ ਨੂੰ ਆ ਕੇ ਫਿਰ ਵੇਖਣਾ, ਸ੍ਰੀ ਆਨੰਦਪੁਰ ਸਾਹਿਬ ਦੇ ਆ ਕੇ ਦਰਸ਼ਨ ਕਰਨਾ।
ਬਸੋ ਜਥਾ ਸੁਖ ਇਤ ਚਿਰ ਕਾਲ।
ਇੱਥੇ ਲੰਮੇ ਸਮੇਂ ਤੱਕ ਜਦੋਂ ਤੁਹਾਡਾ ਮਨ ਕਰੇ, ਜਿੰਨੀ ਦੇਰ ਤੱਕ ਤੁਹਾਡੇ ਮਨ ਦੀ ਮੌਜ ਹੋਵੇ, ਉਦੋਂ ਤੱਕ ਤੁਸੀਂ ਇਸੇ ਨਗਰ ਸ੍ਰੀ ਆਨੰਦਪੁਰ ਸਾਹਿਬ ਵਿਚ ਆਪਣਾ ਨਿਵਾਸ ਰੱਖਣਾ।
ਗਮਨੋ ਮਗ ਸਭ ਵਿਦ ਸੰਭਾਲ।
ਰਸਤੇ ਵਿਚ ਭਲੀ ਪ੍ਰਕਾਰ ਨਾਲ ਆਪਣਾ ਸਭ ਕੁਝ ਸੰਭਾਲ ਕੇ ਆਉਣਾ, ਕਿਉਂਕਿ ਪ੍ਰਦੇਸ਼ ਤੋਂ ਚੱਲ ਕੇ ਆਉਣਾ, ਦੂਰੋਂ ਚੱਲ ਕੇ ਆਉਣਾ, ਇਲਾਕਾ ਵੀ ਕੁਝ ਠੀਕ ਨਹੀਂ ਹੈ ਕਈ ਥਾਵਾਂ ਤੇ ਰਸਤਿਆਂ ਵਿਚ। ਮਹਾਰਾਜ ਜੀ ਨੇ ਵੀ ਸੁਚੇਤ ਕੀਤਾ ਕਿ ਤੁਸੀਂ ਆਪਣਾ ਆਪ ਸੰਭਾਲ ਕੇ, ਭਲੀ ਪ੍ਰਕਾਰ ਨਾਲ ਆਪਣਾ ਸਾਰਾ ਸਾਜੋ ਸਮਾਨ ਸੰਭਾਲ ਕੇ ਚੱਲਦੇ ਆਉਣਾ।
ਸੁਨ ਮਨ ਹਰ ਕੇ ਕਹਿਤ ਉਤਾਲੇ।
ਜਦੋਂ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਪਿਤਾ ਗੁਰਦੇਵ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਿੱਠੀ ਸੁਣੀ, ਤੇ ਸੁਣਦਿਆਂ ਮਹਾਰਾਜ ਜੀ ਦੇ ਮਨ ਚ ਚਾਉ ਚੜ ਗਿਆ। ਪੰਜਾਬ ਆਉਣ ਦੀ ਇੱਛਾ ਤਾਂ ਪਹਿਲਾਂ ਹੀ ਸੀ, ਪਰ ਜਦੋਂ ਆਪਣੇ ਮਾਲਕ ਦਾ, ਸਵਾਮੀ ਦਾ ਸੱਦਾ ਸੁਣਿਆ ਕਿ ਨੌਵੇਂ ਪਾਤਸ਼ਾਹ ਨੇ ਆਗਿਆ ਦੇ ਦਿੱਤੀ ਹੈ ਪੰਜਾਬ ਆਉਣ ਦੀ, ਤੇ ਕਹਿੰਦੇ ਚਾਉ ਚੜ ਗਿਆ ਦਸਵੇਂ ਪਾਤਸ਼ਾਹ ਨੂੰ, ਜਿਵੇਂ ਕਹਿੰਦੇ ਬੜਾ ਕੋਈ ਗੁਆਚਿਆ ਹੋਇਆ ਪਦਾਰਥ ਦੁਆਰਾ ਕੀਮਤੀ ਪਦਾਰਥ ਮਿਲ ਗਿਆ ਹੋਵੇ। ਇੰਨੀ ਖੁਸ਼ੀ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਹੋਈ।
ਭਲੀ ਪਾਈ ਪਿਤ ਮਰਜੀ ਚਾਲੇ।
ਇਹ ਵੀ ਚੰਗਾ ਹੋਇਆ, ਨਹੀਂ ਤਾਂ ਅਸੀਂ ਚੱਲਣ ਹੀ ਲੱਗੇ ਸੀ, ਤਿਆਰੀ ਕੀਤੀ ਹੋਈ ਸੀ। ਹੁਣ ਪਿਤਾ ਜੀ ਦੀ ਚਿੱਠੀ ਆ ਗਈ ਹੈ, ਹੁਣ ਚੰਗਾ ਹੋਇਆ, ਉਹਨਾਂ ਦੀ ਮਰਜ਼ੀ ਨਾਲ ਚੱਲਾਂਗੇ। ਨਹੀਂ ਤਾਂ ਪਹਿਲਾਂ ਮਾਤਾ ਜੀ ਉਹਨਾਂ ਦਾ ਵੀ ਉਲਾਂਭਾ ਸੀ ਵੀ ਉਹਨਾਂ ਦਾ ਹੁਕਮ ਨਹੀਂ ਆਇਆ, ਪਿਤਾ ਜੀ ਦਾ ਤਾਂ ਆਗਿਆ ਨਹੀਂ ਆਈ, ਤੇ ਹੁਣ ਚੰਗਾ ਹੋਇਆ, ਭਲਾ ਹੋਇਆ ਕਿ ਹੁਣ ਅਸੀਂ ਆਪਣੇ ਪਿਤਾ ਜੀ ਦੀ ਮਰਜ਼ੀ ਨਾਲ ਚੱਲਾਂਗੇ।
ਰਿਦੇ ਹਮਾਰੇ ਕੀ ਸਭ ਜਾਨ, ਲਿਖੀ ਪੱਤਰ ਕਾ ਗੁਰ ਭਗਵਾਨ।
ਸਾਡੇ ਹਿਰਦੇ ਦੀ ਜਾਣ ਕੇ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਿੱਠੀ ਲਿਖ ਭੇਜੀ। ਨੌਵੇਂ ਪਾਤਸ਼ਾਹ ਅੰਤਰਜਾਮੀ ਨੇ ਕਲਗੀਧਰ ਜੀ ਕਹਿ ਰਹੇ ਨੇ, ਮਾਤਾ ਜੀ ਵੇਖੋ, ਮੇਰੇ ਸਾਹਿਬ ਜੀ ਨੇ ਮੇਰੇ ਮਨ ਦੀ ਜਾਣ ਲਈ ਹੈ, ਤੇ ਮੇਰੇ ਮਨ ਦੀ ਜਾਣ ਕੇ ਆ ਚਿੱਠੀ ਲਿਖ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਭੇਜੀ ਹੈ।
ਉਨ ਸਿੱਖ ਤੇ ਸਭ ਬੂਜੀ ਗਾਥ।
ਇਹਦਾ ਕਲਗੀਧਰ ਜੀ ਕਹਿ ਕੇ ਫਿਰ ਉਹ ਸਿੱਖ ਵੱਲ ਧਿਆਨ ਕੀਤਾ, ਜਿਹੜਾ ਚਿੱਠੀ ਲੈ ਕੇ ਆਇਆ ਸੀ ਨਾ ਪੰਜਾਬ ਤੋਂ, ਉਹਦੇ ਵੱਲ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਉਹ ਸਿੱਖ ਵੱਲ ਧਿਆਨ ਕਰਕੇ ਬੋਲੇ, ਕਹਿਣ ਲੱਗੇ,
ਕਹਾਂ ਛੋੜੇ ਆਇਓ ਗੁਰਨਾਥ।
ਮਹਾਰਾਜ ਜੀ ਪੁੱਛਣ ਲੱਗੇ, ਹਾਂ ਭਾਈ ਸਿੱਖਾ, ਇਹ ਦੱਸ ਤੂੰ ਮੇਰੇ ਜਗਤ ਨਾਥ ਸਤਿਗੁਰੂ ਜੀ ਨੂੰ ਕਿੱਥੇ ਛੱਡ ਕੇ ਆਇਆ, ਜਦੋਂ ਚਿੱਠੀ ਲਿਆਇਆ ਉਦੋਂ ਕਿੱਥੇ ਸੀ ਪਿਤਾ ਜੀ? ਉਹਨਾਂ ਨੂੰ ਤੂੰ ਕਿਸ ਜਗ੍ਹਾ ਤੇ ਕਿਸ ਥਾਂ ਛੱਡ ਕੇ ਆਇਆ?
ਵਹਾਂ ਬਿਲਾਸ ਕਰਤ ਮਨ ਪਾਏ।
ਸਤਿਗੁਰੂ ਜੀ ਉੱਥੇ ਕੀ ਕਰ ਰਹੇ ਸਨ? ਮੇਰੇ ਪਿਤਾ ਜੀ ਉੱਥੇ ਕੀ ਬਿਲਾਸ ਕੀ ਆਨੰਦ ਕਰ ਰਹੇ ਸਨ?
ਸੰਗਤ ਰਹੇ ਕਿਤਕ ਢਿੱਗ ਆਏ।
ਕਿੰਨੇ ਸੰਗਤਾਂ ਆਉਂਦੀਆਂ ਨੇ ਮੇਰੇ ਪਿਤਾ ਜੀ ਦੇ ਕੋਲ, ਕਿੰਨੇ ਕੁ ਸਿੱਖ ਆਉਂਦੇ ਨੇ, ਕਿੰਨੀ ਕੁ ਸੰਗਤ ਉਹਨਾਂ ਦੇ ਚਰਨਾਂ ਵਿਚ ਰਹਿੰਦੀ ਹੈ।
ਕਿਸ ਬਿਦ ਕੋ ਆਨੰਦਪੁਰ ਹੇਰਾ।
ਹਾਂ ਸਿੱਖਾ, ਤੂੰ ਤਾਂ ਆਨੰਦਪੁਰ ਸਾਹਿਬ ਤੋਂ ਚੱਲ ਕੇ ਆਇਆ, ਦੱਸ ਤੂੰ ਆਨੰਦਪੁਰ ਸਾਹਿਬ ਨੂੰ ਕਿਸ ਤਰ੍ਹਾਂ ਦਾ ਵੇਖਿਆ? ਸ੍ਰੀ ਆਨੰਦਪੁਰ ਸਾਹਿਬ ਨੂੰ ਕਿਸ ਤਰ੍ਹਾਂ ਦਾ ਡਿੱਠਾ? ਕਿਸ ਤਰ੍ਹਾਂ ਦਾ ਤੈਨੂੰ ਆਨੰਦਪੁਰ ਸਾਹਿਬ ਨਜ਼ਰ ਆਇਆ? ਖਾਲਸਾ ਜੀ, ਕਲਗੀਧਰ ਦਾ ਸ੍ਰੀ ਆਨੰਦਪੁਰ ਸਾਹਿਬ ਨਾਲ ਬੜਾ ਹੀ ਪਿਆਰ ਸੀ, ਬੜਾ ਹੀ ਪਿਆਰ। ਆ 6 ਤਰੀਕ ਨੂੰ ਹੋਲੇ ਮਹੱਲੇ ਦਾ ਸਮਾਗਮ ਆ ਰਿਹਾ ਤੇ ਮੇਰੇ ਸਾਹਿਬ ਦਸਵੇਂ ਪਾਤਸ਼ਾਹ ਜਦੋਂ ਆਨੰਦਪੁਰ ਸਾਹਿਬ ਛੱਡਿਆ ਸੀ ਨਾ, ਤੇ ਬਾਬਾ ਅਜੀਤ ਸਿੰਘ ਨੇ ਪੁੱਛਿਆ ਸੀ ਵੀ ਦੁਬਾਰਾ ਕਦੋਂ ਦੀਦਾਰ ਹੋਣਗੇ, ਤੇ ਕਲਗੀਧਰ ਨੇ ਵਚਨ ਕੀਤਾ ਸੀ ਹਰ ਸਾਲ ਆਇਆ ਕਰਾਂਗੇ, ਜਦੋਂ ਮੇਰਾ ਖਾਲਸਾ ਹੋਲੇ ਮਹੱਲੇ ਦਾ ਸਮਾਗਮ ਮਨਾਇਆ ਕਰੇਗਾ ਅਸੀਂ ਵੀ ਆਇਆ ਕਰਾਂਗੇ, ਸਾਡੇ ਚਾਰੇ ਸਾਹਿਬਜ਼ਾਦੇ ਵੀ ਆਇਆ ਕਰਨ। ਆਨੰਦਪੁਰ ਸਾਹਿਬ ਨਾਲ ਮਹਾਰਾਜ ਜੀ ਦਾ ਬੜਾ ਸਨੇਹ। ਸਿੱਖ ਨੂੰ ਪੁੱਛਦੇ ਜਿਹੜਾ ਪੰਜਾਬ ਤੋਂ ਆਇਆ, ਕਹਿੰਦੇ ਸਿੱਖਾ ਇਹ ਦੱਸ ਵੀ ਤੂੰ ਆਨੰਦਪੁਰ ਸਾਹਿਬ ਕਿਸ ਤਰ੍ਹਾਂ ਦਾ, ਕਿਹੋ ਜਿਹਾ ਵੇਖਿਆ ਤੂੰ ਆਨੰਦਪੁਰ ਸਾਹਿਬ ਕਿਸ ਤਰ੍ਹਾਂ ਦਾ ਹੈ, ਕਿਹੋ ਜਿਹਾ ਹੈ?
ਕਿਤਕ ਦੂਰ ਦਰਿਆਓ ਬਡੇਰਾ।
ਮੈਂ ਸੁਣਿਆ ਕਿ ਆਨੰਦਪੁਰ ਸਾਹਿਬ ਦੇ ਇੱਕ ਪਾਸੇ ਦਰਿਆ ਵਗਦਾ, ਉਹ ਦਰਿਆ ਕਿੰਨੀ ਕੁ ਦੂਰ ਹੈ? ਸ੍ਰੀ ਆਨੰਦਪੁਰ ਸਾਹਿਬ ਤੋਂ ਦਰਿਆ ਕਿੰਨੀ ਕੁ ਦੂਰੀ ਤੇ ਵਗਦਾ?
ਕਿਤਕ ਨਿਕਟ ਦੂਸਰ ਦਿਸ਼ ਗਿਰ ਹੈ।
ਦੂਜੇ ਪਾਸੇ ਮੈਂ ਸੁਣਿਆ ਪਹਾੜ ਨੇ, ਉਹ ਜਿਹੜੇ ਪਹਾੜ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਕਿੰਨੀ ਕੁ ਦੂਰੀ ਤੇ ਨੇ, ਉਹ ਦੂਜੇ ਪਾਸੇ ਕਿੰਨੀ ਕੁ ਦੂਰ ਹਨ?
ਕਿਸ ਪ੍ਰਕਾਰ ਕੀ ਹੇਰੀ ਧਰ ਹੈ?
ਉੱਥੋਂ ਦੀ ਧਰਤੀ ਕਿਸ ਤਰ੍ਹਾਂ ਦੀ ਵੇਖੀ ਹੈ? ਤਾਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਜ਼ਮੀਨ ਕਿਸ ਤਰ੍ਹਾਂ ਦੀ ਹੈ?
ਸੁਨਤ ਸਿੱਖ ਨੇ ਸਕਲ ਬਤਾਈ।
ਜਦੋਂ ਮਹਾਰਾਜ ਜੀ ਨੇ ਇਹ ਸਵਾਲ ਕੀਤੇ ਨਾ ਬੜੇ ਉਤਾਵਲੇ ਹੋ ਕੇ, ਉਸ ਵੇਲੇ ਉਹ ਜਿਹੜਾ ਸਿੱਖ ਸੀ ਉਹ ਫਿਰ ਬੋਲਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਵਾਬ ਦਿੰਦਿਆਂ ਕਹਿਣ ਲੱਗਾ,
ਆਵੇ ਨਿਤ ਸੰਗਤ ਸਮੁਦਾਈ।
ਕਹਿਣ ਲੱਗਾ ਸਤਿਗੁਰੂ ਜੀ, ਨਿਤਾ ਪ੍ਰਤੀ ਬੇਅੰਤ ਸੰਗਤਾਂ ਚੱਲ ਕੇ ਆਉਂਦੀਆਂ ਨੇ ਨੌਵੇਂ ਪਾਤਸ਼ਾਹ ਦੇ ਚਰਨਾਂ ਚ। ਹੁਣ ਜਿੰਨੇ ਸਵਾਲ ਕੀਤੇ ਨੇ ਮਹਾਰਾਜ, ਉਹਨਾਂ ਸਵਾਲਾਂ ਦਾ ਜਵਾਬ ਦੇ ਰਿਹਾ ਸਿੱਖ ਕਿ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿਚ ਨਿਤ ਸੈਂਕੜਿਆਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਆਉਂਦੀਆਂ ਨੇ।
ਸੁਤਦ ਰਵਸਲਤਾ ਨਿਕਟ ਪ੍ਰਵਾਹੂ।
ਸਤਲੁਜ ਦਰਿਆ ਹੈ ਉਹਦਾ ਨਾਂ, ਜਿਹੜਾ ਆਨੰਦਪੁਰ ਸਾਹਿਬ ਦੇ ਨੇੜਿਓ ਵਗਦਾ ਮਹਾਰਾਜ, ਉਸ ਦਰਿਆ ਦਾ ਨਾਂ ਸਤਲੁਜ ਹੈ ਤੇ ਸਤਲੁਜ ਨਾਮ ਦਾ ਉਹ ਸਤਦਰਵ ਤੀਰ ਜਿਹੜਾ ਦਰਿਆ ਹੈ ਉਹ ਸ੍ਰੀ ਆਨੰਦਪੁਰ ਸਾਹਿਬ ਦੇ ਬਿਲਕੁਲ ਨੇੜੇ ਵਗਦਾ ਹੈ।
ਬਿਮਲ ਅਗਾਧ ਚਲੇ ਜਲ ਮਾਓ।
ਮਹਾਰਾਜ ਉਸ ਦਰਿਆ ਵਿਚ ਬੜਾ ਬਿਮਲ ਨਿਰਮਲ ਸਵੱਛ ਪਵਿੱਤਰ ਜਲ ਚੱਲਦਾ ਹੈ।
ਨਿਕਟ ਨਿਕਟ ਪਰਬਤ ਗਨ ਖਰੇ।
ਨੇੜੇ ਨੇੜੇ ਬਹੁਤ ਸਾਰੇ ਪਰਬਤ ਨੇ ਆਲੇ ਦੁਆਲੇ ਸ੍ਰੀ ਆਨੰਦਪੁਰ ਸਾਹਿਬ ਦੇ, ਨੇੜੇ ਨੇੜੇ ਬਹੁਤ ਸਾਰੇ ਪਰਬਤ ਤੇ ਪਹਾੜ ਹਨ।
ਬਾਸ ਚੰਡਿਕਾ ਉਪਰ ਕਰੇ।
ਮਹਾਰਾਜ ਜੀ ਬਿਲਕੁਲ ਇਕ ਨੇੜੇ ਹੀ ਉੱਚੀ ਜੀ ਚੋਟੀ ਆ, ਉਸ ਚੋਟੀ ਦੇ ਉੱਤੇ ਨੈਣਾ ਦੇਵੀ ਦਾ ਟਿੱਲਾ ਵੀ ਹੈ, ਚੰਡਕਾ ਦਾ ਉੱਥੇ ਨਿਵਾਸ ਮੰਨਿਆ ਜਾਂਦਾ ਹੈ, ਨੈਣਾ ਦੇਵੀ ਦਾ ਟਿੱਲਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਲਕੁਲ ਨੇੜੇ ਹੈ।
ਅਵਨੀ ਤਲ ਸੁੰਦਰ ਸਭ ਜਾਈ।
ਧਰਤੀ ਬੜੀ ਸੁੰਦਰ ਹੈ, ਸਾਰੀ ਹਰੀ ਭਰੀ, ਕਿਤੇ ਵੀ ਮਹਾਰਾਜ ਇਹੋ ਜੀ ਧਰਤੀ ਦਾ ਟੁਕੜਾ ਨਜ਼ਰ ਨਹੀਂ ਆਉਂਦਾ ਜਿੱਥੇ ਹਰਿਆਵਲ ਨਾ ਹੋਵੇ। ਸਾਰੀ ਧਰਤੀ ਸਬਜਾਈ ਹਰੀ ਭਰੀ, ਹਰਿਆਵਲ ਹੀ ਹਰਿਆਵਲ ਸਾਰੀ ਧਰਤੀ ਤੇ ਦਿਸਦੀ ਹੈ।
ਹਰੇ ਤਰੋਵਰ ਜੈ ਸਮੁਦਾਈ।
ਮਹਾਰਾਜ ਬੜੇ ਸੋਹਣੇ ਆਲੇ ਦੁਆਲੇ ਦਰਖਤ ਨਜ਼ਰ ਆਉਂਦੇ ਨੇ, ਹਰੇ ਭਰੇ ਦਰਖਤ, ਭਾਂਤ ਭਾਂਤ ਦੇ ਦਰਖਤ ਉਹਨਾਂ ਪਹਾੜਾਂ ਵਿਚ ਧਰਤੀ ਤੇ ਨਜ਼ਰ ਆਉਂਦੇ ਨੇ।
ਗੁਰ ਆਨੰਦਪੁਰ ਵਿਖੇ ਸੁਹਾਏ।
ਮਹਾਰਾਜ ਜਿਸ ਵੇਲੇ ਮੈਂ ਆਇਆ ਹਾਂ ਚਿੱਠੀ ਲੈ ਕੇ, ਉਸ ਵੇਲੇ ਆਪ ਜੀ ਦੇ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਆਨੰਦਪੁਰ ਸਾਹਿਬ ਜੀ ਸੁਭਾਈ ਮਾਨ ਸੀ, ਮਹਾਰਾਜ ਨੌਵੇਂ ਪਾਤਸ਼ਾਹ ਉਸ ਵੇਲੇ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੀ ਸਨ।
ਸਿੱਖ ਮਸੰਦ ਟਿਗਰੇ ਸਮੁਦਾਏ,
ਬਹੁਤ ਸਾਰੀਆਂ ਸਿੱਖ ਸੰਗਤਾਂ ਤੇ ਗੁਰੂ ਘਰ ਦੇ ਬਹੁਤ ਸਾਰੇ ਮਸੰਦ ਜਿਹੜੇ ਸਤਿਗੁਰੂ ਜੀ ਦੇ ਕੋਲ ਹੀ ਰਹਿੰਦੇ ਹਨ।
ਜੈ ਸਤਿਗੁਰ ਕੇ ਚਰਨ ਸਿਧਾਰੇ,
ਜਿੱਥੇ ਜਿੱਥੇ ਸਤਿਗੁਰਾਂ ਦੇ ਚਰਨ ਪੈਂਦੇ ਨੇ, ਜਿੱਥੇ ਵੀ ਮਹਾਰਾਜ ਨੌਵੇਂ ਪਾਤਸ਼ਾਹ ਜੀ ਚੱਲ ਕੇ ਜਾਂਦੇ ਨੇ,
ਸੰਗਤ ਬ੍ਰਿੰਦੇ ਆਨ ਪਰਵਾਰ,
ਮਹਾਰਾਜ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਆਲੇ ਦੁਆਲੇ ਆ ਕੇ ਘੇਰ ਲੈਂਦੀਆਂ ਨੇ। ਇੰਨਾ ਪਿਆਰ ਕਰਦੇ ਨੇ ਸਿੱਖ ਸਤਿਗੁਰਾਂ ਦੇ ਨਾਲ ਕਿ ਸਤਿਗੁਰੂ ਜੀ ਜਿੱਧਰ ਵੀ ਆਪਣੇ ਚਰਨ ਲੈ ਕੇ ਜਾਂਦੇ ਨੇ, ਸਾਹਿਬਾਂ ਦੇ ਚਰਨਾਂ ਨੂੰ ਪੂਜਣ ਵਾਸਤੇ ਅਣਗਿਣਤ ਸੰਗਤਾਂ ਮਹਾਰਾਜ ਜੀ ਨੂੰ ਘੇਰਾ ਪਾਈ ਆ ਖਲੋਂਦੀਆਂ ਨੇ।
ਆਵਤ ਜਾਤ ਹਜ਼ਾਰੋਂ ਨੀਤ,
ਨਿਤਾ ਪ੍ਰਤੀ ਹਜ਼ਾਰਾਂ ਹੀ ਸਿੱਖ ਆਉਂਦੇ ਨੇ ਤੇ ਹਜ਼ਾਰਾਂ ਹੀ ਦਰਸ਼ਨ ਕਰਕੇ ਜਾਂਦੇ ਨੇ।
ਨੀਤ ਕਾਮਨਾ ਕਰੇ ਜੋ ਚੀਤ,
ਜੋ ਜੋ ਆਪਣੇ ਮਨ ਚ ਕਾਮਨਾ ਧਾਰ ਕੇ ਆਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸੋਂ, ਉਹੀ ਕਾਮਨਾਵਾਂ ਪੂਰੀਆਂ ਕਰਕੇ ਵਾਪਸ ਮੁੜਦੇ ਹਨ।
ਜਸ ਬੋ ਫੈਲ ਰਹੇ ਹੋ ਸਭ ਦੇਸ਼,
ਔਰ ਨੌਵੇਂ ਪਾਤਸ਼ਾਹ ਦਾ ਸੁਜਸ, ਸਤਿਗੁਰਾਂ ਦੀ ਮਹਿਮਾ, ਸਤਿਗੁਰਾਂ ਦੀ ਵਡਿਆਈ ਚਾਰਾਂ ਪਾਸੇ ਦਸਾਂ ਦਿਸ਼ਾਵਾਂ ਦੇ ਵਿੱਚ, ਸਭ ਦੇਸ਼ਾਂ ਵਿੱਚ, ਸਭ ਨਗਰਾਂ ਵਿੱਚ, ਸਭ ਗ੍ਰਾਮਾਂ ਚ। ਪੰਜਾਬ ਦਾ ਕੋਈ ਐਸਾ ਨਗਰ ਨਹੀਂ ਹੈ ਜਿੱਥੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਜਸ ਨਾ ਪਸਰਿਆ ਹੋਵੇ।
ਆਵੇ ਲੈ ਲੈ ਦਰਬ ਵਿਸ਼ੇਸ਼,
ਹਰ ਨਗਰ ਤੋਂ, ਹਰ ਥਾਂ ਤੋਂ, ਧੰਨੀ ਖੇਪ ਤੋਂ, ਮੁਲਤਾਨ ਤੋਂ, ਪਿਸ਼ਾਵਰ ਤੋਂ, ਕਾਬਲ ਤੋਂ, ਕੰਧਾਰ ਤੋਂ, ਅਫਗਾਨਿਸਤਾਨ ਤੋਂ, ਮਹਾਰਾਜ ਦੂਰੋਂ ਦਰੇਡਿਓ ਬੇਅੰਤ ਸਿੱਖ ਮਹਾਰਾਜ ਦਸ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਵਿਚ ਬੇਅੰਤ ਪ੍ਰਕਾਰ ਦੀਆਂ ਪਿਟਾਵਾਂ, ਆਪਣੀ ਕਿਰਤ ਬਿਰਤ ਦੀ ਜਿਹੜੀ ਕਮਾਈ ਆ ਉਹਦੇ ਵਿਚੋਂ ਦਸਵਾਂ ਹਿੱਸਾ ਦਸਵੰਧ ਦਾ ਉਹ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਲਿਆ ਕੇ ਭੇਟ ਕਰਦੇ ਨੇ।
ਕਰੇ ਉਧਾਰਨ ਸ਼ਰਧਾਵਾਨ,
ਔਰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਜਿਹੜਾ ਵੀ ਸ਼ਰਧਾਵਾਨ ਸ਼ਰਧਾਲੂ ਆਉਂਦਾ ਹੈ ਉਹਦਾ ਉਧਾਰ ਕਰਦੇ ਨੇ, ਉਹਨੂੰ ਮਹਾਰਾਜ ਜੀ ਤਾਰਦੇ ਨੇ, ਉਹਦਾ ਉਧਾਰ ਕਰਕੇ ਮਹਾਰਾਜ ਜੀ ਤਾਰਦੇ ਹਨ।
ਇਸ ਬਿਲਾਸ ਮੈਂ ਗੁਰ ਭਗਵਾਨ,
ਔਰ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਇਸੇ ਬਿਲਾਸ ਦੇ ਵਿਚ ਰਹਿੰਦੇ ਨੇ, ਇਸੇ ਆਨੰਦ ਦੇ ਵਿਚ ਰਹਿੰਦੇ ਹਨ।
ਸੁਨ ਪਰ ਸਨ ਸਿੱਖ ਪਰ ਤਬ ਪਏ, ਉਗਤ ਮੁਕਤ ਕੋ ਪਰ ਸ਼ੁਭ ਦਏ।
ਜਦੋਂ ਸਿੱਖ ਨੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਸਾਰੇ ਬਚਨ ਸੁਣਾਏ ਨਾ, ਤੇ ਸੁਣ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਬੜੀਆਂ ਖੁਸ਼ੀਆਂ ਕੀਤੀਆਂ, ਸਿੱਖ ਬੜੇ ਹੀ ਪ੍ਰਸੰਨ ਹੋਏ, ਰੀਝ ਪਏ, ਟੁੱਟ ਪਏ, ਇੰਨਾ ਟੁੱਟੇ ਕਹਿੰਦੇ ਉਸ ਸਿੱਖ ਨੂੰ ਮਹਾਰਾਜ ਜੀ ਨੇ ਭੁਗਤੀ ਤੇ ਮੁਕਤੀ ਦੋਵੇਂ ਦਾਤਾਂ ਬਖਸ਼ ਕੇ ਨਿਹਾਲ ਕਰ ਦਿੱਤਾ। ਭੁਗਤੀ ਵੀ ਤੇ ਮੁਕਤੀ ਵੀ, ਦੋ ਹੀ ਚੀਜ਼ਾਂ ਨੇ ਨਾ, ਭੁਗਤੀ ਸੰਸਾਰ ਵਾਸਤੇ ਚਾਹੀਦੀ ਹੈ ਤੇ ਮੁਕਤੀ ਪਰਲੋਕ ਵਾਸਤੇ ਚਾਹੀਦੀ ਹੈ। ਸਤਿਗੁਰਾਂ ਨੇ ਭੁਗਤ ਤੇ ਮੁਕਤ ਦੇ ਦੋਵੇਂ ਵਰ ਉਸ ਸਿੱਖ ਨੂੰ ਦਿੱਤੇ ਹਨ।
ਯੁਗ ਮਾਤਨ ਤਿਆਰੀ ਕਰਵਾਈ,
ਦੋਨੋਂ ਮਾਤਾਵਾਂ ਨੇ ਜਦੋਂ ਸਤਿਗੁਰਾਂ ਦੀ ਚਿੱਠੀ ਆ ਗਈ ਫਿਰ ਮਾਤਾਵਾਂ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਦੋਨੋਂ ਮਾਤਾਵਾਂ ਨੇ ਚੱਲਣ ਦੀ ਤਿਆਰੀ ਕਰਵਾ ਲਈ।
ਵਾਹਨ ਸਾਜ ਦਾਸ ਸਮੁਦਾਈ,
ਬੜੇ ਸੋਹਣੇ ਵਾਹਨ ਤਿਆਰ ਕੀਤੇ ਜਿਹੜੇ ਨਾਲ ਲੈ ਕੇ ਜਾਣੇ ਸੀ, ਤੇ ਵਾਹਨਾਂ ਨੂੰ ਦਾਸਾਂ ਨੇ ਚੰਗੀ ਤਰ੍ਹਾਂ ਸਜਾਇਆ ਹੈ।
ਸਿਅੰਦਨ ਡੋਰੇ ਪਾਏ ਉਛਾਰ,
ਜਿਹੜੀਆਂ ਰੱਥਾਂ ਸੀ ਉਹਨਾਂ ਰੱਥਾਂ ਦੇ ਉੱਤੇ ਬੜੇ ਸੋਹਣੇ ਦੁਸ਼ਾਲੇ ਪਾਏ, ਜਿਹੜੀਆਂ ਪਾਲਕੀਆਂ ਸੀ ਡੋਲੇ ਜਿਨ੍ਹਾਂ ਵਿਚ ਮਾਤਾਵਾਂ ਨੇ ਬੈਠਣਾ, ਉਹ ਡੋਲੇ ਬੜੇ ਸੋਹਣੇ ਉਹਨਾਂ ਦੇ ਉੱਤੇ ਉਛਾੜ ਪਾਏ ਹਨ।
ਜਰੀਦਾਰ ਜਗਮਗਤ ਉਧਾਰ,
ਜਰੀਦਾਰ ਉਛਾੜ ਨੇ ਜਿਹੜੇ ਜਗਮਗ ਜਗਮਗ ਕਰਦੇ ਨੇ, ਬੜਾ ਪ੍ਰਕਾਸ਼ ਕਰਦੇ ਨੇ, ਇਹੋ ਜਿਹੇ ਸੋਹਣੇ ਜਰੀਦਾਰ ਅੰਬਰ ਜਿਹੜੇ ਨੇ, ਸੋਹਣੇ ਉਛਾੜ ਨੇ, ਉਹ ਰਥਾਂ ਦੇ ਉੱਤੇ ਵੀ ਤੇ ਡੋਲਿਆਂ ਦੇ ਉੱਤੇ ਵੀ ਪਾਏ ਨੇ।
ਤੁੰਗ ਕਪੁੱਦ ਬਲ ਦੀਰਗ ਬੈਲ,
ਕਹਿੰਦੇ ਜਿਨ੍ਹਾਂ ਦੀਆਂ ਉੱਚੀਆਂ ਹੁੱਡਾਂ ਨੇ, ਇਹੋ ਜੇ ਬਲਦ ਜਿਨ੍ਹਾਂ ਦੇ ਸਰੀਰਾਂ ਚ ਬੜਾ ਬਲ ਭਰਿਆ ਹੋਇਆ ਜਾਨ ਹੈ, ਬੜੀ ਬੜੀ ਜਾਨ ਵਾਲੇ ਤਾਕਤ ਵਾਲੇ ਬਲਦ ਨੇ ਜਿਹੜੇ ਅੱਗੇ ਗੜਬੈਲਾਂ ਵਿਚ ਲੱਗਣ ਵਾਲੇ ਹਨ।
ਚਲੇ ਤੁਰੰਗ ਮਨਿੰਦੇ ਗੈਲ,
ਬਲਦ ਇੰਨੇ ਬਲਵਾਨ ਨੇ ਵੀ ਘੋੜਿਆਂ ਦੇ ਬਰਾਬਰ ਤੁਰਦੇ ਨੇ, ਜਿੰਨਾ ਘੋੜੇ ਪੈਂਡਾ ਤੈਅ ਕਰਦੇ ਨੇ ਘੋੜਿਆਂ ਦੇ ਬਰਾਬਰ ਚੱਲਣ ਵਾਲੇ ਉਹ ਬਲਦ ਨੇ, ਇੰਨੇ ਬਲ ਵਾਲੇ ਬਲਸ਼ਾਲੀ ਜਾਨ ਵਾਲੇ ਹਨ।
ਕੰਚਨ ਪੋਰੀ ਸ਼੍ਰਿੰਗਨ ਪਾਏ,
ਸੋਨਿਆਂ ਦੀਆਂ ਸ਼ਮਾਂ ਸਿੰਘਾਂ ਪਰ ਪਾਈਆਂ ਹੋਈਆਂ ਉਹਨਾਂ ਨੇ। ਸਿੰਘਾਂ ਦੇ ਵਿਚ ਨਾ ਸੋਨੇ ਦੀਆਂ ਜਿਹੜੀਆਂ ਸੰਮਾਂ ਨੇ ਬਣੀਆਂ ਹੋਈਆਂ ਉਹ ਉੱਤੇ ਬਣਾ ਕੇ ਘੜ ਘੜ ਕੇ ਸਿੰਘਾਂ ਦੇ ਵਿਚ ਪਾਈਆਂ, ਬੈਲ ਬਲਦ ਸਜਾਏ ਹੋਏ ਨੇ।
ਊਖਣ ਟਲਕਾ ਆਦ ਸੁਹਾਏ,
ਹੋਰ ਵੀ ਕਈ ਪ੍ਰਕਾਰ ਦੇ ਗਹਿਣੇ ਬਲਦ ਸ਼ਿੰਗਾਰੇ ਹੋਏ, ਗਲਾਂ ਵਿਚ ਟੱਲੀਆਂ ਪਾਈਆਂ ਹੋਈਆਂ। ਤੇ ਬਲਦਾਂ ਦੇ ਗਲਾਂ ਵਿਚ ਵੀ ਜਿਹੜਾ ਸ਼ਿੰਗਾਰ ਹੁੰਦਾ ਨਾ, ਉਹ ਸ਼ਿੰਗਾਰ ਬਣਾ ਕੇ ਉਹ ਬਲਦਾਂ ਦੇ ਗਲਾਂ ਵਿਚ ਪਾ ਕੇ ਟੱਲੀਆਂ ਪਾ ਕੇ ਸ਼ਿੰਗਾਰੇ ਹੋਏ ਨੇ।
ਸ਼ਿਵਾਦਿਕ ਜੜਤੀ ਨਗ ਕਰੇ,
ਕਹਿੰਦੇ ਬਹੁਤ ਸਾਰੀਆਂ ਜਿਹੜੀਆਂ ਸਿਵਕਾ ਆਦਿਕ ਨੇ, ਰਥਾਂ ਨੇ ਜਾਂ ਗੜਬੈਲਾਂ ਨੇ, ਉਹਨਾਂ ਦੇ ਵਿਚ ਵੀ ਬੜੇ ਕੀਮਤੀ ਨਾਗ ਆਦਿਕ ਜੜੇ ਹੋਏ, ਉਹ ਵੀ ਬੜੀਆਂ ਸਜਾਈਆਂ ਹੋਈਆਂ ਨੇ।
ਮੁਕਰ ਚੁਕੋਨ ਗੋਲ ਬਰ ਜਰੇ,
ਉਹਨਾਂ ਨੇ ਚਾਰੇ ਪਾਸੇ ਗੋਲ ਜਾਂ ਸ਼ੀਸ਼ਾ ਲਾਇਆ ਹੋਇਆ, ਗੋਲਾਕਾਰ ਦੇ ਨਿੱਕੇ ਨਿੱਕੇ ਸ਼ੀਸ਼ੇ ਲਾਏ, ਉਹ ਵੀ ਚਮਕਦੇ ਹਨ, ਉਹਨਾਂ ਦੀ ਚਮਕ ਵੀ ਦੂਰ ਤੱਕ ਜਾਂਦੀ ਹੈ।
ਝਾਲਰ ਜਰੀ ਗੁੰਪ ਲੜਕਾਏ,
ਝਾਲਰਾਂ ਲਟਕਦੀਆਂ ਨੇ, ਜ਼ਰੀਆਂ ਲਟਕਦੀਆਂ ਨੇ, ਬੜੇ ਬੜੇ ਸੋਹਣੇ ਗੁੰਫੇ ਲਟਕਦੇ ਨੇ।
ਮੁਕਤਾ ਲਰੀ ਬ੍ਰਿੰਦ ਛਬ ਛਾਏ,
ਮੋਤੀਆਂ ਦੀਆਂ ਲੜੀਆਂ ਉਹ ਵੀ ਨਾਲ ਜੜੀਆਂ ਹੋਈਆਂ ਬੜੀਆਂ ਸੁੰਦਰ ਨਜ਼ਰ ਆਉਂਦੀਆਂ ਨੇ।
ਉਚਿਤ ਸਮੱਗਰੀ ਸਾਥ ਉਠਾਵਨ,
ਬੜੀਆਂ ਸੋਹਣੀਆਂ ਉਚਿਤ ਸਮੱਗਰੀਆਂ ਉਹ ਨਾਲ ਜਿਹੜੀਆਂ ਚਾਹੀਦੀਆਂ ਨੇ, ਲੋੜ ਦੀਆਂ ਵਸਤੂਆਂ ਉਹ ਗੜਬੈਲਾਂ ਦੇ ਵਿਚ ਜਿਹੜੇ ਗੱਡੇ ਨੇ ਉਹਨਾਂ ਦੇ ਵਿਚ ਉਹ ਸਾਰਾ ਸਾਜੋ ਸਮਾਨ ਲੱਦਿਆ ਜਾ ਰਿਹਾ।
ਸਭ ਕੇ ਕੀਨੇ ਭਾਰ ਬੰਧਾਵਨ,
ਤਕਰੀਬਨ 7-8 ਸਾਲਾਂ ਤੋਂ ਇੱਥੇ ਮਾਤਾ ਜੀ ਹੁਣੀ ਰਹਿ ਰਹੇ ਸੀ, ਹੁਣ ਕਿੰਨਾ ਸੁਭਾਵ ਹੋਵੇਗਾ ਮੰਦਾ, ਦੋ ਦਿਨ ਜਿੱਥੇ 3 ਦਿਨ ਰਿਹਾ ਹੋਵੇ ਉੱਥੇ ਕਿੰਨਾ ਸਮਾਨ ਇਕੱਠਾ ਹੋ ਜਾਂਦਾ। ਕਹਿੰਦੇ ਜਿੰਨਾ ਸਾਜੋ ਸਮਾਨ ਸੀ ਉਹ ਭਾਰ ਬੰਨ ਬੰਨ ਕੇ, ਪੰਡਾਂ ਬੰਨ ਬੰਨ ਕੇ ਗੱਡਿਆਂ ਤੇ ਲੱਦੀਆਂ ਨੇ।
ਸੁਣ ਤਿਆਰੀ ਕੋ ਸੰਗਤ ਆਈ,
ਜਦੋਂ ਸ਼ਹਿਰ ਦੀ ਸੰਗਤ ਨੇ ਸੁਣਿਆ ਕਿ ਅੱਜ ਤਾਂ ਤਿਆਰੀ ਹੈ ਮਹਾਰਾਜ ਜੀ ਦੇ ਚੱਲਣ ਦੀ, ਤੂੰ ਸੁਣ ਕੇ ਸਾਰੀ ਸੰਗਤ ਚੱਲ ਕੇ ਆਈ।
ਮਸਤਕ ਟੇਕੇ ਦਿਓ ਅਤਕਾਈ,
ਆ ਕੇ ਸਤਿਗੁਰਾਂ ਨੂੰ ਮਸਤਕ ਟੇਕਦੇ ਨੇ, ਮੱਥਾ ਟੇਕ ਕੇ ਸੰਗਤ ਨੇ ਬੇਨਤੀ ਕੀਤੀ ਕਲਗੀਧਰ ਨੂੰ, ਮਹਾਰਾਜ ਦਸਵੇਂ ਪਾਤਸ਼ਾਹ ਅਸੀਂ ਤਾਂ ਸਵੇਰੇ ਜਾਂਦੇ ਹਾਂ ਵੀ ਤੁਹਾਡੇ ਦਰਸ਼ਨ ਕਰਦੇ ਹਾਂ, ਤੇ ਸ਼ਾਮ ਨੂੰ ਜਦੋਂ ਘਰਾਂ ਨੂੰ ਵਾਪਸ ਮੁੜਦੇ ਹਾਂ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਤਾਂ ਵੀ ਦਰਸ਼ਨ ਕਰਦੇ ਹਾਂ, ਤੇ ਤੁਸੀਂ ਹੁਣ ਚੱਲੇ ਜੋ, ਰੋਕ ਤਾਂ ਅਸੀਂ ਸਕਦੇ ਨਹੀਂ, ਪਰ ਮਹਾਰਾਜ ਕਿਰਪਾ ਕਰਕੇ ਸਾਨੂੰ ਆਪਣੀ ਕੋਈ ਵਸਤੂ ਦੇ ਜੋ ਜਿਹਦੀ ਪੂਜਾ ਅਸੀਂ ਇੱਥੇ ਕਰਦੇ ਰਹੀਏ ਤੇ ਜਿਹਦੇ ਵਿੱਚ ਸਾਨੂੰ ਤੁਹਾਡੇ ਦਰਸ਼ਨ ਹੁੰਦੇ ਨੇ। ਮਹਾਰਾਜ ਐਸੀ ਕੋਈ ਵਸਤੂ ਕਿਰਪਾ ਕਰਕੇ ਪੂਜਣੇ ਵਾਸਤੇ ਸਾਨੂੰ ਦੇ ਜਾਓ।
ਅੰਗ ਸੰਗ ਜੋ ਲਾਗੀ ਗੁਰ ਕੇ,
ਮਹਾਰਾਜ ਜਿਹੜੀ ਆਪ ਜੀ ਦੇ ਅੰਗਾਂ ਨੂੰ ਲੱਗੀ ਹੋਵੇ, ਕੋਈ ਐਸੀ ਵਸਤੂ ਹੋਵੇ
ਜਿਸ ਤੇ ਲਾਏ ਮਨੋਰਥ ਉਰਕੇ,
ਜਿਹਦੇ ਕੋਲੋਂ ਅਸੀਂ ਆਪਣੇ ਮਨ ਦੇ ਮਨੋਰਥ ਪੂਰੇ ਕਰ ਸਕੀਏ, ਆਪਣੀ ਮਨ ਦੀਆਂ ਰੀਝਾਂ ਪੂਰੀਆਂ ਕਰ ਸਕੀਏ।
ਤੁਮ ਸਮ ਪੂਜੇ ਦਰਸ਼ਨ ਕਰੇ,
ਤੁਹਾਡੇ ਸਮਾਨ ਹੀ ਅਸੀਂ ਉਹਦੀ ਪੂਜਾ ਕਰੀਏ ਤੇ ਤੁਹਾਡੇ ਸਾਨੂੰ ਉਹਦੇ ਵਿਚੋਂ ਦਰਸ਼ਨ ਹੋਣ।
ਹਿਰਦੇ ਭਾਵਨਾ ਸੰਗਤ ਧਰੇ,
ਸਾਰੀ ਸੰਗਤ ਉਸ ਵਸਤੂ ਦੇ ਉੱਤੇ ਜਿਹੜੀ ਤੁਸੀਂ ਸਾਨੂੰ ਦਿਓਗੇ ਉਹਦੇ ਤੇ ਸਾਰੀ ਸੰਗਤ ਭਾਵਨਾ ਰੱਖੇਗੀ, ਸਾਰੀ ਸੰਗਤ ਉਹਦੇ ਤੇ ਭਾਵਨਾ ਰੱਖੇਗੀ।
ਸੁਣ ਸ਼੍ਰੀ ਤੇਗ ਬਹਾਦਰ ਨੰਦਨ,
ਜਦੋਂ ਸੰਗਤ ਨੇ ਬੇਨਤੀ ਕੀਤੀ, ਬਾਜਾਂ ਵਾਲੇ ਚੋਜੀ ਪ੍ਰੀਤਮ ਸਾਹਿਬ ਗੁਰੂ ਕਲਗੀਧਰ ਜੀ ਨੇ ਸੰਗਤ ਦੀ ਬੇਨਤੀ ਸੁਣੀ।
ਦਿਓ ਪੰਘੂਰਾ ਸਿੱਖਣ ਬੰਦਨ,
ਸਿੱਖਾਂ ਦੇ ਨਮਸਕਾਰ ਕਰਨੇ ਲਈ ਸਿੱਖਾਂ ਦੇ ਬੰਦਨੇ ਯੋਗ ਮਹਾਰਾਜ ਜੀ ਨੇ ਆਪਣਾ ਪੰਘੂੜਾ ਸਿੱਖਾਂ ਨੂੰ ਦਿੱਤਾ। ਜਿਹੜੇ ਪੰਘੂੜੇ ਚ ਕਲਗੀਧਰ ਜੀ ਬਾਲ ਅਵਸਥਾ ਚ ਵਿਚਰਦੇ ਖੇਡਦੇ ਸੀ ਨਾ, ਉਹ ਪੰਘੂੜਾ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਸੰਗਤ ਨੂੰ ਦਿੱਤਾ।
ਬਾਲਕ ਬੈ ਹਮ ਇਸ ਪਰ ਰਹੇ,
ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਸਿੱਖੋ ਜਦੋਂ ਅਸੀਂ ਬਾਲਪਨੇ ਵਿਚ ਸੀ, ਬਿਲਕੁਲ ਛੋਟੇ ਸੀ, ਉਦੋਂ ਅਸੀਂ ਇਸ ਪੰਘੂੜੇ ਵਿਚ ਰਹੇ ਹਾਂ, ਬਹੁਤ ਸਮਾਂ ਇਸ ਪੰਘੂੜੇ ਦੇ ਵਿਚ ਅਸੀਂ ਰਹੇ ਹਾਂ।
ਸ਼ਰਧਾ ਧਰੋ ਕਾਮ ਨਾ ਲਏ,
ਇਹ ਪੰਘੂੜਾ ਇੱਥੇ ਰੱਖ ਲੋ ਤੇ ਜੋ ਸ਼ਰਧਾ ਧਾਰ ਕੇ ਤੁਸੀਂ ਆਓਗੇ ਨਾ, ਤੁਹਾਡੀਆਂ ਕਾਮਨਾਵਾਂ ਇਹਦੇ ਵਿਚੋਂ ਹੀ ਤੁਹਾਨੂੰ ਪ੍ਰਾਪਤ ਹੋਣਗੀਆਂ। ਇਹਦੇ ਵਿੱਚੋਂ ਹੀ ਤੁਹਾਨੂੰ ਸਾਰੀਆਂ ਕਾਮਨਾਵਾਂ ਦੀ ਪ੍ਰਾਪਤੀ ਹੋਵੇਗੀ ਔਰ ਇਹਦੇ ਵਿੱਚੋਂ ਤੁਹਾਨੂੰ ਸਾਡੇ ਦੀਦਾਰ ਵੀ ਹੋਣਗੇ।
ਸਹਿਤ ਮਸੰਦਨ ਆਇਸ ਮਾਨੀ,
ਜਿੰਨੇ ਮਸੰਦ ਸੀ ਉਹਨਾਂ ਸਾਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਗਿਆ ਮੰਨੀ।
ਰੱਖਿਓ ਪੰਘੂਰਾ ਜਨਮ ਸਥਾਨੀ,
ਜਿਹੜੇ ਮਸੰਦ ਸੀ ਉਹਨਾਂ ਨੇ ਮਹਾਰਾਜ ਜੀ ਦੇ ਜਨਮ ਸਥਾਨ ਤੇ, ਅੱਜ ਵੀ ਉਹ ਪੰਘੂੜਾ ਉੱਥੇ ਹੀ ਪਿਆ, ਕਹਿੰਦੇ ਉਹ ਮਹਾਰਾਜ ਜੀ ਦਾ ਪੰਘੂੜਾ ਸਤਿਗੁਰਾਂ ਦੇ ਜਨਮ ਸਥਾਨ ਤੇ ਲਿਆ ਕੇ ਰੱਖ ਦਿੱਤਾ।
ਅੱਜ ਲੋ ਅਹੈ ਸੁਨਿਓ ਹਮਕਾਨ,
ਸੰਤੋਖ ਸਿੰਘ ਜੀ ਮਹਾਂ ਕਵੀ ਜਿਹੜੇ ਕਥਾ ਲਿਖ ਰਹੇ ਨੇ, ਕਹਿੰਦੇ ਮੈਂ ਸੁਣਿਆ ਆਪਣੇ ਕੰਨੀ ਵੀ ਅੱਜ ਤੱਕ ਉਹ ਪੰਘੂੜਾ ਮਹਾਰਾਜ ਜੀ ਦੇ ਜਨਮ ਸਥਾਨ ਤੇ ਪਿਆ।
ਅਬ ਪੇਕਤ ਸਿੱਖ ਗੁਰੂ ਸਮਾਨ,
ਅੱਜ ਵੀ ਪਿਆ, ਹੁਣ ਵੀ ਵਰਤਮਾਨ ਦਾ ਜਿਹੜਾ ਸਮਾਂ ਚੱਲ ਰਿਹਾ ਹੁਣ ਵੀ ਉਹ ਪੰਘੂੜਾ ਮਹਾਰਾਜ ਜੀ ਦੇ ਤਖ਼ਤ ਸਾਹਿਬ ਤੇ ਸੁਭਾਏ ਮਾਨ ਹੈ ਤੇ ਗੁਰੂ ਕੀਆਂ ਸੰਗਤਾਂ ਉਸ ਪਾਵਨ ਪੰਘੂੜੇ ਦੀ ਪੂਜਾ, ਹੁਣ ਉਸ ਪੰਘੂੜੇ ਵਿਚ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ, ਜਿਹੜਾ ਅੰਦਰ ਤਖ਼ਤ ਹੈ ਨਾ ਉਹਦੇ ਤੇ ਉਹ ਪੰਘੂੜੇ ਵਿਚ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ, ਉਹ ਪੰਘੂੜਾ ਉਹੀ ਹੈ ਜਿਹਦੇ ਵਿਚ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ। ਉਹ ਕਹਿੰਦੇ ਅੱਜ ਵੀ ਉਹ ਪੰਘੂੜਾ ਉੱਥੇ ਸੁਭਾਏ ਮਾਨ ਹੈ ਔਰ ਸੰਗਤਾਂ ਬੜੇ ਪਿਆਰ ਨਾਲ ਉਸ ਪੰਘੂੜੇ ਦੀ ਪੂਜਾ ਕਰਦੀਆਂ ਨੇ।
ਜਨਮ ਸਥਾਨ ਜੋ ਦਰਸ਼ਨ ਕਰੇ, ਜਨਮ ਜਨਮ ਕੇ ਕਲ ਮਲ ਆਰੇ।
ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਇੱਥੇ ਆਪਣੇ ਵੱਲੋਂ ਇੱਕ ਵਿਚਾਰ ਦੱਸ ਰਹੇ ਨੇ, ਕਹਿੰਦੇ ਭਾਈ ਜਿਹੜਾ ਗੁਰੂ ਕਲਗੀਧਰ ਦੇ ਪਾਵਨ ਜਨਮ ਸਥਾਨ ਦੇ ਦਰਸ਼ਨ ਕਰਦਾ, ਉਸ ਪੰਘੂੜੇ ਦੇ ਦਰਸ਼ਨ ਕਰਦਾ, ਉਹਦੇ ਜਨਮ ਜਨਮਾਂਤਰਾਂ ਦੇ ਕੀਤੇ ਪਾਪ ਹਰੇ ਜਾਂਦੇ ਹਨ। ਉਹਦੇ ਜਨਮ ਜਨਮਾਂਤਰਾਂ ਦੇ ਕੀਤੇ ਪਾਪ ਹਰੇ ਜਾਂਦੇ ਨੇ, ਨਿਵਿਰਤ ਹੋ ਜਾਂਦੇ ਨੇ।
ਸ੍ਰੀ ਗੁਰ ਤੇਗ ਬਹਾਦਰ
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਿਸ ਜਗ੍ਹਾ ਤੇ
ਚਲਨ ਸਮੇ ਉਤਰੇ ਸੁਖਲਾ,
ਜਿੱਥੇ ਮਹਾਰਾਜ ਨੌਵੇਂ ਪਾਤਸ਼ਾਹ ਜੀ ਉਤਰੇ ਸਨ ਚੱਲਣ ਸਮੇ,
ਤਾਂ ਪ੍ਰਥਮ ਡੇਰਾ ਨਹਿਰਾਇਓ,
ਉੱਥੇ ਮਹਾਰਾਜ ਜੀ ਨੇ ਪਹਿਲਾ ਡੇਰਾ, ਜਦੋਂ ਮਹਾਰਾਜ ਜੀ ਪਟਨਾ ਸਾਹਿਬ ਤੋਂ ਚੱਲੇ ਸਭ ਤੋਂ ਪਹਿਲਾ ਡੇਰਾ ਮਹਾਰਾਜ ਜੀ ਨੇ ਉਸ ਜਗ੍ਹਾ ਤੇ ਰਖਵਾਇਆ ਜਿੱਥੇ ਨੌਵੇਂ ਪਾਤਸ਼ਾਹ ਜੀ ਨੇ ਚੱਲਣ ਸਮੇਂ ਡੇਰਾ ਕੀਤਾ ਸੀ।
ਸਭ ਸੰਗਤ ਕੋ ਪਾਕ ਸੁਣਾਇਓ,
ਜਿੰਨੀ ਸੰਗਤ ਸੀ ਇਲਾਕੇ ਦੀ ਪਟਨਾ ਸ਼ਹਿਰ ਦੀ ਸਾਰੀ ਸੰਗਤ ਨੂੰ ਮਹਾਰਾਜ ਜੀ ਨੇ ਹੁਕਮ ਕਰਕੇ ਕਹਿ ਦਿੱਤਾ, ਭਾਈ ਅਸੀਂ ਉੱਥੇ ਹੀ ਡੇਰਾ ਕਰਾਂਗੇ ਜਿੱਥੇ ਸਾਡੇ ਪਿਤਾ ਜੀ ਨੇ ਚੱਲਣ ਸਮੇਂ ਡੇਰਾ ਕੀਤਾ ਸੀ, ਇਸ ਕਰਕੇ ਜਿਹਨੇ ਦਰਸ਼ਨ ਕਰਨੇ ਨੇ ਉਸ ਜਗ੍ਹਾ ਤੇ ਸਾਰੀ ਸੰਗਤ ਆ ਕੇ ਇਕੱਠੀ ਹੋ ਜਾਏ।
ਜੇ ਤਕ ਸ਼ਸਤਰ ਸਾਂਚ ਨਿਜ ਕਰੇ,
ਜਿੰਨੇ ਸ਼ਸਤਰ ਮਹਾਰਾਜ ਜੀ ਨੇ ਇਕੱਠੇ ਕੀਤੇ ਸੀ ਨਾ ਪਟਨਾ ਸਾਹਿਬ ਰਹਿੰਦਿਆਂ, ਜਿੰਨੇ ਮਹਾਰਾਜ ਜੀ ਦੇ ਸ਼ਸਤਰ ਸਨ,
ਸੋ ਸੰਦੂਕ ਮੈਂ ਸਾਦਰ ਧਰੇ,
ਮਹਾਰਾਜ ਜੀ ਨੇ ਉਹ ਸਾਰੇ ਸ਼ਸਤਰ ਸੰਦੂਕ ਵਿਚ ਰੱਖ ਲਏ, ਸਾਂਭ ਲਏ, ਉਹਨਾਂ ਵਿਚੋਂ ਕੁਝ ਛੋਟੇ ਛੋਟੇ ਤੀਰ ਉਹ ਮਹਾਰਾਜ ਜੀ ਨੇ ਉੱਥੇ ਦੇ ਦਿੱਤੇ, ਆਖਿਆ ਭਾਈ ਇਹਨਾਂ ਤੀਰਾਂ ਦੇ ਵਿਚੋਂ ਸਾਡੇ ਦਰਸ਼ਨ ਕਰ ਲਿਆ ਕਰੋ। ਵਿਧਾਤਾ ਸਿੰਘ ਤੀਰ ਨੇ ਬੜੇ ਸੋਹਣੇ ਬਚਨ ਲਿਖੇ ਨੇ ਤੇ ਕਲਗੀਧਰ ਨੇ ਕਿਹਾ, ਤੀਰ ਵੇਖ ਮੇਰੇ ਵੇਖ ਲਿਓ ਮੈਨੂੰ, ਤੀਰ ਵੇਖ ਮੇਰੇ ਵੇਖ ਲਿਓ ਮੈਨੂੰ, ਐਵੇਂ ਰੋ ਰੋ ਹੌਸਲਾ ਢਾਇਓ ਨਾ। ਜਦੋਂ ਬਾਲਕਾਂ ਨੇ ਬੇਨਤੀ ਕੀਤੀ ਨਾ ਮਹਾਰਾਜ ਅਸੀਂ ਕਿਹਦੇ ਦਰਸ਼ਨ ਕਰਾਂਗੇ, ਮਹਾਰਾਜ ਆਖਿਆ ਤੀਰਾਂ ਵਿਚੋਂ ਮੇਰੇ ਦਰਸ਼ਨ ਕਰਿਆ ਜੀ, ਇਹਨਾਂ ਵਿਚੋਂ ਮੇਰੇ ਦਰਸ਼ਨ ਹੋਣੇ। ਕਹਿੰਦੇ ਉਹ ਅੱਜ ਵੀ ਪਏ ਹੋਏ ਨੇ, ਤੀਰਾਂ ਦੇ ਦਰਸ਼ਨ ਕਰਾਏ ਜਾਂਦੇ, ਉਹ ਗੁਲੇਲੇ ਜਿਹੜੇ ਮਹਾਰਾਜ ਜੀ ਚਲਾਇਆ ਕਰਦੇ ਸੀ ਉਹ ਵੀ ਪਏ ਹੋਏ ਸਾਂਭੇ ਹੋਏ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਜਿੰਨੇ ਸ਼ਸਤਰ ਸਨ ਸਾਰੇ ਸੰਦੂਕ ਵਿਚ ਰਖਾ ਲਏ,
ਦਾਸਨ ਕੇ ਸਿਰ ਪਰ ਧਰਵਾਏ,
ਸ਼ਸਤਰਾਂ ਦੇ ਸੰਦੂਕ ਦਾਸਾਂ ਦੇ ਸਿਰਾਂ ਤੇ ਰਖਵਾਏ ਨੇ।
ਕਹਿ ਕਰ ਪੂਰਬ ਦੀਏ ਪੁਚਾਏ,
ਮਹਾਰਾਜ ਜੀ ਨੂੰ ਹੁਕਮ ਕਰਕੇ ਆਪਣੇ ਚੱਲਣ ਤੋਂ ਪਹਿਲਾਂ ਸ਼ਸਤਰ ਜਿੱਥੇ ਡੇਰਾ ਕਰਨਾ ਸੀ ਨਾ ਉਥੇ ਮਹਾਰਾਜ ਜੀ ਨੇ ਪਛਵਾ ਦਿੱਤੇ
ਅਪਰ ਸਮੱਗਰੀ ਚੱਲ ਚੱਲ ਤਾਂ
ਹੋਰ ਵੀ ਸਾਰੀ ਸਮੱਗਰੀ ਚੱਲ ਚੱਲ ਕੇ ਉਥੇ ਲਿਆ ਕੇ ਰੱਖਣ ਲੱਗੇ
ਆਹਾ ਪੂੰਚੇ ਡੇਰੇ ਜਾ
ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਆਪ ਵੀ ਮੁੜ ਕੇ ਉਸੇ ਡੇਰੇ ਤੇ ਚੱਲ ਕੇ ਆ ਪਹੁੰਚੇ
ਬਾਲਕ ਖੇਲਤ ਸੋ ਸਭ ਆਏ
ਆ ਗਏ ਮੇਰੇ ਸਾਹਿਬ ਦੇ ਹਾਣੀ ਬਾਲਕ ਜਿਹੜੇ ਸਾਹਿਬਾਂ ਨਾਲ ਖੇਡ ਕਰਦੇ ਸੀ ਖੇਡਦੇ ਸਨ ਉਹ ਬਾਲਕ ਆ ਗਏ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਾਣ ਦੀ ਖਬਰ ਸੁਣ ਕੇ
ਹੱਥ ਜੋੜ ਬੰਦੇ ਸਮੁਦਾਏ
ਹੱਥ ਜੋੜ ਕੇ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਦੇ ਨੇ
ਸਿਆਣੇ ਪਨੇ ਤਿਨੋ ਮੈਂ ਐਸੇ
ਉਹਨਾਂ ਬੱਚਿਆਂ ਦੇ ਵਿਚ ਜਿਹੜੇ ਸਿਆਣੇ ਸਨ ਕੁਝ ਸੂਝਵਾਨ ਸਨ ਉਹ ਮਹਾਰਾਜ ਜੀ ਨੂੰ ਬੋਲੇ ਕਹਿਣ ਲੱਗੇ
ਕਰੀ ਸਬਨ ਸੋ ਗੋਬਿੰਦ ਜੈਸੇ
ਮਹਾਰਾਜ ਕਲਗੀਧਰ ਜੀ ਦਸਵੇਂ ਪਾਤਸ਼ਾਹ ਤੁਸੀਂ ਸਾਡੇ ਨਾਲ ਅੱਜ ਉਹ ਕਰਕੇ ਚੱਲੇ ਜੋ ਭਗਵਾਨ ਕ੍ਰਿਸ਼ਨ ਨੇ ਬਿੰਦਰਾਬਨ ਦੇ ਵਾਸੀਆਂ ਨਾਲ ਕੀਤਾ ਗੋਕਲ ਦੇ ਵਾਸੀਆਂ ਨਾਲ ਕੀਤਾ ਸੀ ਜਿਹੜੇ ਗੋਕਲ ਵਿੱਚ ਬੱਚੇ ਸੀ ਨਾ ਭਗਵਾਨ ਕ੍ਰਿਸ਼ਨ ਨਾਲ ਖੇਡਦੇ ਸੀ ਤੇ ਜਦੋਂ ਭਗਵਾਨ ਕ੍ਰਿਸ਼ਨ ਜੀ ਗੋਕਲ ਛੱਡ ਕੇ ਮਥੁਰਾ ਗਏ ਨਾ ਤੇ ਸਾਰਿਆਂ ਨੂੰ ਛੱਡ ਗਏ ਮੁੜ ਕੇ ਕਹਿੰਦੇ ਅੱਜ ਤੁਸੀਂ ਵੀ ਸਾਡੇ ਨਾਲ ਉਹੀ ਕਰਕੇ ਚੱਲੇ ਹੋ ਜੋ ਭਗਵਾਨ ਕ੍ਰਿਸ਼ਨ ਜੀ ਨੇ ਗੋਕੁਲ ਵਿੱਚ ਕੀਤਾ ਸੀ
ਜਬ ਸੁਧ ਪਾਈ ਤਿਆਗ ਕਰ ਗਏ
ਜਦੋਂ ਭਗਵਾਨ ਕ੍ਰਿਸ਼ਨ ਜੀ ਨੇ ਸੁਧ ਸੰਭਾਲੀ ਤੇ ਜਿੰਨੇ ਬਾਲ ਸਖਾਈ ਮਿੱਤਰ ਸੀ ਸਾਰਿਆਂ ਨੂੰ ਛੱਡ ਕੇ ਚਲੇ ਗਏ
ਬ੍ਰਿੰਦਾਬਨ ਵਾਸੀ ਦੁੱਖ ਲਏ
ਜਿੰਨੇ ਬ੍ਰਿੰਦਾਬਨ ਦੇ ਵਾਸੀ ਸਨ ਸਾਰੇ ਬੜੇ ਦੁਖੀ ਹੋਏ
ਮਥੁਰਾ ਜਾਏ ਬਸੇ ਤਤਕਾਲਾ
ਮਥੁਰਾ ਜਾ ਕੇ ਵਸਣ ਲੱਗ ਪਏ ਭਗਵਾਨ ਕ੍ਰਿਸ਼ਨ ਜੀ ਉਥੇ ਜਾ ਕੇ ਨਿਵਾਸ ਕਰਨ ਲੱਗ ਪਏ
ਬਾਲ ਸਖਾ ਸਭ ਪਏ ਬਿਹਾਲਾ
ਜਿੰਨੇ ਬਾਲ ਸਖਾ ਮਿੱਤਰ ਸੀ ਸਾਰੇ ਬਿਹਾਲ ਹੋ ਗਏ ਸਾਰੇ ਬੇਬਲ ਹੋ ਗਏ ਉਹਨਾਂ ਤੋਂ ਬਿਨਾ
ਤਿਨੋ ਮਨਿੰਦ ਨਾਮ ਇਨਕੇਰਾ
ਉਹਨਾਂ ਨੂੰ ਵੀ ਗੋਬਿੰਦ ਕਹਿੰਦੇ ਸੀ ਭਗਵਾਨ ਕ੍ਰਿਸ਼ਨ ਦਾ ਵੀ ਨਾਂ ਨਾ ਇੱਕ ਗੋਬਿੰਦ ਸੀ ਉਹਨਾਂ ਨੂੰ ਵੀ ਗੋਬਿੰਦ ਕਹਿੰਦੇ ਸੀ ਕਹਿੰਦੇ ਉਹਨਾਂ ਦਾ ਨਾਂ ਵੀ ਗੋਬਿੰਦ ਸੀ ਤੇ ਇਹਨਾਂ ਦਾ ਨਾਂ ਵੀ ਗੋਬਿੰਦ ਹੈ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਦੁਆਪਰ ਵਿੱਚ ਜੋ ਕੀਤਾ ਇਹਨਾਂ ਨੇ ਅੱਜ ਕਲੀ ਕਾਲ ਦੇ ਸਮੇਂ ਚ ਉਹ ਕੀਤਾ ਇਹਨਾਂ ਨੇ ਵੀ ਉਸ ਉਹਨਾਂ ਦਾ ਨਾਮ ਵੀ ਸੇਮ ਹੈ ਇੱਕੋ ਜਿਹਾ ਤੇ ਕੰਮ ਵੀ ਕਹਿੰਦੇ ਇੱਕੋ ਜਿਹਾ ਕਰਕੇ ਚੱਲੇ ਨੇ ਜਦੋਂ ਸੁਧ ਸੰਭਾਲੀ ਤੇ ਉਹਨਾਂ ਨੇ ਬਿੰਦਰਾਬਨ ਛੱਡ ਕੇ ਚਲੇ ਗਏ ਮਥੁਰਾ ਇਹਨਾਂ ਨੇ ਸੁਧ ਸੰਭਾਲੀ ਹੈ ਤੇ ਸਾਨੂੰ ਸਾਰੇ ਮਿੱਤਰਾਂ ਨੂੰ ਬਾਲ ਸਿਖਾਈਆਂ ਮਿੱਤਰਾਂ ਨੂੰ ਛੱਡ ਕੇ ਅੱਜ ਪਟਨੇ ਤੋਂ ਵਿਦਾ ਹੋ ਕੇ ਪੰਜਾਬ ਨੂੰ ਚੱਲੇ ਨੇ
ਕਿਰਿਆ ਵਿਖੇ ਪੀ ਸਮਈ ਹੇਰਾ
ਕਿਰਿਆ ਦੇ ਵਿੱਚ ਇਹਨਾਂ ਨੂੰ ਸਮ ਵੇਖਿਆ ਹੈ
ਪ੍ਰੇਮ ਦਾਨ ਸੋ ਬੰਧਨ ਤਰੇ
ਅਸੀਂ ਤਾਂ ਪ੍ਰੇਮ ਦੇ ਦਾਨ ਨਾਲ ਸਤਿਗੁਰੂ ਜੀ ਆਪ ਜੀ ਨੂੰ ਬੰਨ ਕੇ ਰੱਖਿਆ ਹੋਇਆ ਸੀ
ਵਿਚਰਤ ਬੋਰ ਤਿਆਗ ਕੋ ਕਰੇ
ਹੁਣ ਮਹਾਰਾਜ ਤੁਸੀਂ ਸਾਨੂੰ ਵਿਛੋੜਾ ਦੇ ਕੇ ਚੱਲੇ ਹੋ ਅਚਨ ਚੇਤ ਸਾਨੂੰ ਤਿਆਗ ਕੇ ਚੱਲੇ ਹੋ
ਦੋਨੋ ਜਨ ਇੱਕ ਪਾਟੀ ਪੜੇ
ਲੱਗਦਾ ਵੀ ਦੋਨੋ ਸਾਹਿਬ ਜ਼ਿਆਦਾ ਇੱਕੋ ਪੱਟੀ ਪੜੇ ਹੋਏ ਹੋ ਯਾਨੀ ਕਿ ਭਗਵਾਨ ਕ੍ਰਿਸ਼ਨ ਨੇ ਜਿਹੜੀ ਪੱਟੀ ਪੜੀ ਸੀ ਮਹਾਰਾਜ ਉਹੀ ਤੁਸੀਂ ਪੜੀ ਹੋਈ ਹੈ ਦੋਨਾਂ ਨੇ ਇੱਕੋ ਹੀ ਪੱਟੀ ਪੜੀ ਹੋਈ ਹੈ
ਮਿਲ ਸਭ ਕੇ ਮਨ ਲੇਵਤ ਕੱਢੇ
ਉਹ ਵੀ ਮਨ ਕੱਢ ਲੈਂਦੇ ਸੀ ਜਿਹਨੂੰ ਮਿਲਦੇ ਸੀ ਤੇ ਤੁਸੀਂ ਵੀ ਹਿਰਦਾ ਕੱਢ ਲੈਂਦੇ ਹੋ ਜਿਹਨੂੰ ਮਿਲਦੇ ਹੋ ਤੁਸੀਂ ਵੀ ਮਨ ਹਰ ਲੈਂਦੇ ਹੋ ਮਹਾਰਾਜ ਸੱਚੇ ਪਾਤਸ਼ਾਹ
ਸੋਈ ਆਨ ਲੀਨ ਅਵਤਾਰ
ਪ੍ਰਭੂ ਦਾ ਉਹ ਦੁਆਪਰ ਯੁਗ ਦੇ ਅਵਤਾਰ ਨੇ ਤੁਸੀਂ ਕਲ ਯੁਗ ਦੇ ਅਵਤਾਰ ਹੋ
ਨਿਸ਼ਚੇ ਜਾਣੇ ਪਰੇ ਬਿਹਾਰ
ਮਹਾਰਾਜ ਅਸੀਂ ਸਾਰਿਆਂ ਨੇ ਨਿਸ਼ਚਾ ਕਰਕੇ ਜਾਣ ਲਿਆ ਹੁਣ ਤੁਹਾਡੇ ਵਿਛੋੜੇ ਵਿੱਚ ਅਸੀਂ ਬਿਹਾਲ ਹੋਵਾਂਗੇ
ਫਿਰ ਹੋ ਕੋ ਸੰਕਟ ਜਿਮ ਕੰਨ ਸ਼ਾਮੂ
ਖਾਲਸਾ ਜੀ ਜਿਵੇਂ ਭਗਵਾਨ ਕ੍ਰਿਸ਼ਨ ਜੀ ਦਾ ਵਿਛੋੜਾ ਸੀ ਨਾ ਬਿੰਦਰਾਬਨ ਦੇ ਨਿਵਾਸੀਆਂ ਨੂੰ ਕਹਿੰਦੇ ਉਹੀ ਹਾਲ ਅੱਜ ਸ੍ਰੀ ਪਟਨਾ ਸਾਹਿਬ ਦੇ ਵਾਸੀਆਂ ਦਾ ਹੈ
ਤਿਮ ਪਟਨੇ ਮੈਂ ਸਿੱਖਣ ਧਾਮੂ
ਉਸੇ ਤਰ੍ਹਾਂ ਪਟਨੇ ਸ਼ਹਿਰ ਦੇ ਵਿੱਚ ਸਿੱਖਾਂ ਦੀ ਹਾਲਤ ਹੈ
ਸ਼ਾਹਨ ਕੇ ਸੁਤ ਕੇਤਕ ਕਹਿ
ਜਿਹੜੇ ਕਈ ਬੱਚੇ ਜਿਹੜੇ ਮਹਾਰਾਜ ਜੀ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਮਿੱਤਰਤਾ ਰੱਖਦੇ ਸੀ ਉਹ ਤਾਂ ਕਈ ਸ਼ਾਹੂਕਾਰਾਂ ਦੇ ਬੱਚੇ ਇੱਥੋਂ ਤੱਕ ਕਹਿੰਦੇ ਨੇ
ਹਮ ਤੋਂ ਇਨਕੇ ਸੰਗ ਹੀ ਰਹੇ
ਕਹਿੰਦੇ ਮਹਾਰਾਜ ਚੱਲੋ ਜਿੱਥੇ ਚੱਲੋਗੇ ਤੁਹਾਡੇ ਨਾਲ ਹੀ ਅਸੀਂ ਜਾਵਾਂਗੇ ਅਸੀਂ ਤਾਂ ਇਹਨਾਂ ਦੇ ਨਾਲ ਹੀ ਰਹਾਂਗੇ
ਜਬ ਇਸ ਦੇਸ਼ ਆਏ ਹੈ ਫੇਰੇ
ਜੇ ਕਲਗੀਧਰ ਜੀ ਕਿਤੇ ਦੁਬਾਰਾ ਇਸ ਦੇਸ਼ ਵਿੱਚ ਚੱਲ ਕੇ ਆਉਣਗੇ
ਨਿਜ ਸਨ ਬੰਧਨ ਕੋ ਪੁਨ ਹੇਰੇ
ਇਹਨਾਂ ਦੇ ਨਾਲ ਵਾਪਸ ਆਵਾਂਗੇ ਆਪਣੇ ਰਿਸ਼ਤੇਦਾਰਾਂ ਨੂੰ ਵੇਖ ਲਵਾਂਗੇ ਨਹੀਂ ਤਾਂ ਜਦੋਂ ਤੱਕ ਇਧਰ ਨਾ ਆਉਣਗੇ ਇਹਨਾਂ ਦੇ ਨਾਲ ਹੀ ਰਹਾਂਗੇ, ਜਿੱਥੇ ਜਿੱਥੇ ਰਹਿਣਗੇ ਇਹਨਾਂ ਦੇ ਨਾਲ ਹੀ ਰਹਾਂਗੇ।
ਇਨਕੇ ਮਾਤ ਪਿਤਾ ਸਮਝਾਵੇ,
ਪਰ ਉਹ ਜਿਹੜੇ ਸ਼ਾਹੂਕਾਰਾਂ ਦੇ ਬੱਚੇ ਉਹਨਾਂ ਦੇ ਮਾਂ ਬਾਪ ਉਹਨਾਂ ਬੱਚਿਆਂ ਨੂੰ ਸਮਝਾਉਂਦੇ। ਜਦੋਂ ਬੱਚੇ ਕਹਿੰਦੇ ਨਾ ਅਸੀਂ ਤਾਂ ਇਹਨਾਂ ਦੇ ਨਾਲ ਹੀ ਰਹਿਣਾ, ਜਦੋਂ ਦੁਬਾਰਾ ਇਧਰ ਆਉਣਗੇ ਅਸੀਂ ਆ ਕੇ ਤੁਹਾਨੂੰ ਮਿਲ ਲਵਾਂਗੇ, ਤੇ ਜਦੋਂ ਇਹ ਗੱਲਾਂ ਸੁਣਦੇ ਹੋ ਮਾਂ ਬਾਪ ਉਹਨਾਂ ਬੱਚਿਆਂ ਦੇ ਤੇ ਉਹ ਸਮਝਾਉਂਦੇ ਨੇ।
ਹੇ ਸੁੱਤ ਅਬ ਇਹ ਫੇਰ ਨਾ ਆਵੇ,
ਹੇ ਪੁੱਤਰ ਜੀ ਹੁਣ ਇਹਨਾਂ ਨੇ ਫਿਰ ਮੁੜ ਨਹੀਂ ਆਉਣਾ ਇੱਥੇ, ਇਹਨਾਂ ਨੇ ਫਿਰ ਮੁੜ ਕੇ ਇੱਥੇ ਨਹੀਂ ਆਉਣਾ।
ਹਮਰੇ ਵੱਡੇ ਭਾਗ ਜੇ ਹੋਤ,
ਸਾਡੇ ਜੇ ਵੱਡੇ ਭਾਗ ਹੁੰਦੇ, ਸਾਡੇ ਜੇ ਸਵੱਲੇ ਭਾਗ ਹੁੰਦੇ,
ਇਹਾਂ ਬਸਤ ਪਿਖ ਆਨੰਦ ਉਦੋਤ,
ਇਹਨਾਂ ਨੂੰ ਇੱਥੇ ਵਸਦਿਆਂ ਵੇਖ ਕੇ ਅਸੀਂ ਆਨੰਦਿਤ ਹੁੰਦੇ।
ਕੇਤਕ ਨਿਜ ਪੁੱਤਰਨ ਗਹਿਰਾ ਕੇ,
ਕਈ ਤਾਂ ਭੱਜ ਭੱਜ ਕੇ ਦੌੜ ਦੌੜ ਕੇ ਮਹਾਰਾਜ ਜੀ ਨੂੰ ਜੱਫੀਆਂ ਪਾਉਂਦੇ ਕਲਗੀਧਰ ਨੂੰ, ਮਹਾਰਾਜ ਨਾ ਜਾਓ ਛੱਡ ਕੇ ਸਾਨੂੰ। ਉਸ ਵੇਲੇ ਦਾ ਵਾਤਾਵਰਣ ਵਿਧਾਤਾ ਸਿੰਘ ਤੀਰ ਨੇ ਵਰਣਨ ਕੀਤਾ ਵੀ ਉਹ ਬੱਚੇ ਮਹਾਰਾਜ ਜੀ ਨੂੰ ਬੇਨਤੀਆਂ ਕਰਦੇ ਤੋਤਲੀ ਬੋਲੀ ਚ, ਬੱਚੇ ਸੀ ਨਾ ਕਈ, ਤੇ ਬੱਚੇ ਕਈ ਤੋਤਲੀ ਬੋਲੀ ਚ ਬੋਲਦੇ ਤੇ ਕਹਿੰਦੇ ਮਹਾਰਾਜ ਜੀ ਨੂੰ ਅਸਾਂ ਪਿੱਛਦੇ ਨਾਲ ਹੁਣ ਥੇਦਣਾ ਏ, ਸਾਨੂੰ ਦੱਸ ਕੇ ਗੱਲ ਸਰਕਾਰ ਜਾਓ, ਨਾਲੇ ਲਈ ਲਓ ਨਹੀਂ ਲਓ ਇੱਥੇ ਤੁਸੀਂ ਪਤਨਿਓ ਨਾ ਜਥੇਦਾਰ ਦਾਓ। ਤੋਤਲੀ ਬੋਲੀ ਚ ਕਹਿ ਰਹੇ ਨੇ ਮਹਾਰਾਜ ਅਸੀਂ ਕਿਹਦੇ ਨਾਲ ਖੇਡਾਂਗੇ, ਕਿਸ ਨਾਲ ਖੇਡਾਂਗੇ, ਇੱਦਾਂ ਕਰੋ ਨਾ ਤਾਂ ਜਾਂ ਤਾਂ ਸਾਨੂੰ ਨਾਲ ਲੈ ਲਓ, ਤੇ ਜੇ ਨਾਲ ਨਹੀਂ ਲੈਣਾ ਤੇ ਫਿਰ ਇੱਥੇ ਹੀ ਰਹੋ, ਤੇ ਮਹਾਰਾਜ ਤੁਸੀਂ ਪਟਨਿਓ ਨਾ ਜਾਓ, ਤੇ ਜੇ ਜਾਣਾ ਧੱਤਾ ਵਿਚ ਦੰਦਾ ਨਹੀਂ ਮਾਰਦਾ, ਸਾਨੂੰ ਗੰਗਾ ਵਿਚ ਧੱਕਾ ਮਾਰ ਦਿਓ ਕਿਉਂਕਿ ਅਸੀਂ ਤੁਹਾਡੇ ਬਿਨਾਂ ਰਹਿ ਨਹੀਂ ਸਕਦੇ, ਤੁਹਾਡੇ ਬਿਨਾਂ ਰਹਿ ਨਹੀਂ ਸਕਦੇ। ਬਾਜਾਂ ਵਾਲੇ ਚੋਜੀ ਪ੍ਰੀਤਮ ਜੀ ਤੁਸੀਂ ਨਾ ਜਾਓ, ਜਥਾ ਦੋਦਿਆਂ ਦਾ ਤੁੱਤ ਜਾਵਣਾ ਏ, ਤੁਸੀਂ ਪਤਨਿਓ ਨਾ ਜਥੇਦਾਰ ਦਾਓ। ਮਹਾਰਾਜਾ ਤੁਹਾਡਾ ਜਥਾ ਨਾ ਯੋਧਿਆਂ ਦਾ ਬਣਾਇਆ ਹੋਇਆ ਤੇ ਤੁਸੀਂ ਨਾ ਜਾਓ, ਦੱਸੇ ਤੁਸੀਂ ਜਥੇਦਾਰ ਹੋ ਸਾਰਿਆਂ ਦੇ, ਤੁਸੀਂ ਚਲੇ ਗਏ ਜਥੇਦਾਰ ਜੀ, ਇਹ ਤੁਹਾਡਾ ਜਥਾ ਵੀ ਟੁੱਟ ਜਾਣਾ ਤੁਹਾਡੇ ਬਿਨਾਂ। ਜਦੋਂ ਮਹਾਰਾਜ ਜੀ ਨੇ ਬਾਣੀ ਤੋਤਲੀ ਸੁਣੀ ਜਾਂ ਸਾਥੀਆਂ ਦੀ, ਜਾਣੀ ਜਾਣ ਦਾ ਗਲਾ ਵੀ ਭਰ ਆਇਆ, ਇੱਕ ਇੱਕ ਨੂੰ ਰੱਖਸਾ ਦਿਲ ਅੰਦਰ, ਕਦੇ ਤੁਸੀਂ ਵੀ ਦਿਲੋਂ ਵਿਸਾਰਿਓ ਨਾ। ਮੇਰੇ ਸਾਹਿਬ ਦਸਵੇਂ ਪਾਤਸ਼ਾਹ ਦੇ ਨੇਤਰ ਵੀ ਵਿਰਾਗ ਚ ਪਾਏ, ਆਪਣੇ ਬਾਲ ਸਖਾ ਮਿੱਤਰ ਬੜੇ ਪਿਆਰੇ ਹੁੰਦੇ ਨੇ, ਜਿਹੜੇ ਬਚਪਨ ਚ ਨਾਲ ਖੇਡੇ ਹੋਣ ਉਹਨਾਂ ਨਾਲ ਬੜਾ ਹੀ ਸਨੇਹ ਹੁੰਦਾ, ਤੇ ਮੇਰੇ ਸਾਹਿਬ ਨੇ ਆਖਿਆ ਭਾਈ ਤੁਹਾਨੂੰ ਕੱਲੇ ਕੱਲੇ ਨੂੰ ਮੈਂ ਯਾਦ ਰੱਖਾਂਗਾ, ਪਰ ਤੁਸੀਂ ਵੀ ਮੈਨੂੰ ਨਾ ਭੁਲਾਇਆ ਜੇ, ਤੁਸੀਂ ਵੀ ਮੈਨੂੰ ਵਿਸਾਰਿਆ ਜੇ ਨਾ। ਤੇ ਤੀਰ ਵੇਖ ਮੇਰੇ ਵੇਖ ਲਿਓ ਮੈਨੂੰ, ਪੱਥੇ ਚ ਤੀਰ ਛੋਟੇ ਛੋਟੇ ਕੱਢ ਕੇ ਕਹਿੰਦੇ ਆ ਲੋ ਇਹ ਵੇਖ ਕੇ ਮੈਨੂੰ ਵੇਖ ਲਿਆ ਜੇ, ਮੇਰੇ ਦਰਸ਼ਨ ਕਰ ਲਿਆ ਜੇ, ਐਵੇਂ ਰੋ ਰੋ ਹੌਸਲਾ ਢਾਇਓ ਨਾ, ਰੋ ਰੋ ਕੇ ਆਪਣਾ ਹੌਸਲਾ ਨਾ ਢਾਇਓ। ਉਹ ਬੱਚੇ ਉਹਨਾਂ ਨੂੰ ਮਹਾਰਾਜ ਧੀਰ ਕੇ ਦਿੰਦੇ, ਗਲਵਕੜੀਆਂ ਪਾ ਪਾ ਮਹਾਰਾਜ ਜੀ ਨੂੰ ਮਿਲਦੇ ਨੇ।
ਜੇ ਗੁਰ ਸੰਗ ਗਮਨ ਅਭਿਲਾਖੇ,
ਕਹਿੰਦੇ ਅਸੀਂ ਤਾਂ ਜਾਣਾ ਹੀ ਸਤਿਗੁਰਾਂ ਦੇ ਨਾਲ ਹੈ, ਮਹਾਰਾਜ ਜੀ ਤੋਂ ਬਿਨਾਂ ਅਸੀਂ ਰਹਿ ਹੀ ਨਹੀਂ ਸਕਦੇ।
ਟਿਕੈ ਨਹੀਂ ਰੋਦਨ ਕੋ ਕਰੀ,
ਟਿਕਦੇ ਹੀ ਨਹੀਂ, ਰੋਈ ਜਾਂਦੇ ਨੇ ਉਹ ਬੱਚੇ, ਹੁਣ ਬੱਚੇ ਨੇ ਉੱਚੀ ਉੱਚੀ ਰੋਂਦੇ ਨੇ ਕੁਰਲਾਉਂਦੇ ਨੇ।
ਬਾਰ ਬਾਰ ਸਮਝਾਏ ਸੁਧਰੇ,
ਉਹਨਾਂ ਦੇ ਮਾਂ ਬਾਪ ਉਹਨਾਂ ਬੱਚਿਆਂ ਨੂੰ ਬਾਰ ਬਾਰ ਸਮਝਾਉਂਦੇ ਨੇ।
ਨਿਜ ਪਰੋਸ ਮੈਂ ਬਿਰਦਾ ਜੋਈ,
ਹੁਣ ਜਿਹੜੀ ਸਤਿਗੁਰਾਂ ਦੇ ਗੁਆਂਢ ਚ ਬਿਰਧ ਮਾਈ ਰਹਿੰਦੀ ਸੀ, ਜਿਹਦੀਆਂ ਪੂਣੀਆਂ ਖਿਲਾਰ ਦਿੰਦੇ ਸੀ ਦਸਵੇਂ ਪਾਤਸ਼ਾਹ, ਪਿੱਛੇ ਸੁਣਿਆ ਨਾ ਤੁਸੀਂ, ਉਹਦੀਆਂ ਪੂਣੀਆਂ ਖਿਲਾਰ ਦਿੰਦੇ ਸੀ, ਉਹਦਾ ਜਿਹੜਾ ਚਰਖਾ ਸੀ ਉਹ ਖਿਲਾਰ ਦਿੰਦੇ ਸੀ, ਉਹ ਕੱਤਦੀ ਸੀ ਪੂਣੀਆਂ, ਉਹਦਾ ਸੂਤਰ ਖਿਲਾਰ ਦਿੰਦੇ ਸੀ। ਉਹ ਬਿਰਧ ਮਾਈ ਜਦੋਂ ਉਹਨੇ ਸੁਣਿਆ ਵੀ ਸਾਹਿਬ ਚੱਲੇ ਨੇ, ਉਹ ਵੀ ਆ ਗਈ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿਚ।
ਜਿਸੇ ਖਿਜਾਵੇ ਸੋ ਦੁੱਖ ਪੋਈ,
ਮਹਾਰਾਜ ਜੀ ਬੜਾ ਖਿਜਾਉਂਦੇ ਸੀ, ਬੜਾ ਤੰਗ ਕਰਦੇ ਸੀ, ਤੇ ਉਹ ਸੋਟੀ ਲੈ ਕੇ ਪਿੱਛੇ ਪਿੱਛੇ ਦੌੜਦੀ ਸੀ ਮਹਾਰਾਜ ਜੀ ਦੇ।
ਬਹੁਤ ਬਿਨੇ ਕੋ ਕਰਤ ਬਖਾਨ,
ਉਹ ਵੀ ਆ ਕੇ ਬੇਨਤੀਆਂ ਕਰਨ ਲੱਗੀ ਕਲਗੀਧਰ ਨੂੰ, ਉਹ ਵੀ ਆ ਕੇ ਮਹਾਰਾਜ ਜੀ ਨੂੰ ਕਹਿਣ ਲੱਗੀ,
ਹੇ ਗੋਬਿੰਦ ਮਮ ਪ੍ਰੇਮ ਮਹਾਨ,
ਹੇ ਗੋਬਿੰਦ ਜੀ ਮੈਂ ਤੁਹਾਡੇ ਚਰਨਾਂ ਨਾਲ ਬੜੀ ਡੂੰਘੀ ਪ੍ਰੀਤ ਕਰਦੀ ਹਾਂ, ਬਾਹਰੋਂ ਬਾਹਰੋਂ ਤਾਂ ਸੋਟੀ ਲੈ ਕੇ ਦੌੜਦੀ ਸੀ, ਮਗਰ ਭਰੇਰ ਦਾ ਪਿਆਰ ਨਾਲ ਭਰਿਆ ਹੋਇਆ ਸੀ। ਕਹਿੰਦੀ ਹੇ ਸਾਹਿਬ, ਹੇ ਗੋਬਿੰਦ ਜੀ, ਮੇਰੇ ਹਿਰਦੇ ਵਿਚ ਤੁਹਾਡਾ ਭਾਰੀ ਪ੍ਰੇਮ ਹੈ।
ਮੈਂ ਮਨ ਸਿਰੇ ਬੋਤੇ ਅਕਲਾਉ,
ਮੇਰਾ ਮਨ ਨੀ ਟਿਕਣਾ ਜੇ ਤੁਸੀਂ ਚਲੇ ਗਏ, ਮੈਂ ਤਾਂ ਅਕਲਾ ਜਾਵਾਂਗੀ, ਬੇਬਲ ਹੋ ਜਾਵਾਂਗੀ।
ਬਾਰ ਬਾਰ ਕਹਿ ਕਿਸੇ ਬੁਲਾਉ,
ਮੈਂ ਕਿਹਨੂੰ ਗੋਬਿੰਦ ਗੋਬਿੰਦ ਕਹਿ ਕੇ ਸੱਦਾਂਗੀ ਇੱਥੇ, ਮੈਂ ਸੋਟੀ ਫੜ ਕੇ ਕਿਹਦੇ ਮਗਰ ਦੌੜਾਂਗੀ, ਕਿਹੜਾ ਮੇਰੀਆਂ ਸਾਬੇ ਦੇ ਵਿਚੋਂ ਪੂਣੀਆਂ ਚੁੱਕ ਕੇ ਦੌੜੇਗਾ ਤੇ ਮੈਨੂੰ ਖਿਜਾਏਗਾ, ਇਹ ਖੇਡਾਂ ਮੇਰੇ ਨਾਲ ਕੌਣ ਖੇਡੇਗਾ। ਮਹਾਰਾਜ ਤੁਸੀਂ ਮੈਨੂੰ ਵਿਛੋੜਾ ਦੇ ਕੇ ਚੱਲੇ ਜੇ।
ਇਤਿਆਦਕ ਬੋ ਪ੍ਰੇਮ ਕਰੰਤੀ,
ਉਹ ਮਾਈ ਬੜਾ ਪ੍ਰੇਮ ਕਰਦੀ ਸਤਿਗੁਰਾਂ ਦੇ ਨਾਲ,
ਬਲਹਾਰੀ ਓਏ ਕਸ਼ਟ ਲਹੰਤੀ,
ਨਾਲੇ ਸਤਿਗੁਰਾਂ ਤੋਂ ਬਲਿਹਾਰ ਜਾਂਦੀ ਆ, ਨਾਲੇ ਬੜੀ ਦੁਖੀ ਹੋ ਰਹੀ ਹੈ।
ਦੇਖ ਪ੍ਰੇਮ ਕੋ ਅਦਿਤ ਕਿਰਪਾਲਾ,
ਉਹਦਾ ਪ੍ਰੇਮ ਵੇਖ ਕੇ ਦਸਵੇਂ ਪਾਤਸ਼ਾਹ ਬੜੇ ਕਿਰਪਾ ਦੇ ਘਰ ਵਿਚ ਆਏ।
ਕਯੋ ਬਾਤ ਓਏ ਸ਼੍ਰੇ ਵਿਸਾਲਾ,
ਵਚਨ ਕੀਤਾ ਆਖਿਆ ਮਾਤਾ ਤੇਰੀ ਕਲਿਆਣ ਹੋਵੇ। ਮੇਰੇ ਸਾਹਿਬ ਉੱਠ ਕੇ ਕਹਿੰਦੇ ਮਾਤਾ, ਮਾਈ ਤੇਰੀ ਕਲਿਆਣ ਹੋਵੇ, ਕਿਉਂਕਿ ਉਹ ਮਾਈ ਵੀ ਕੋਈ ਸਧਾਰਨ ਮਾਈ ਥੋੜੀ ਸੀ, ਜਿਹਦੇ ਨਾਲ ਕਲਗੀ ਧਰ ਜੀ ਖੇਡਦੇ ਸਨ, ਜਿਹਦੀਆਂ ਪੂਣੀਆਂ ਚੁੱਕ ਕੇ ਲੈ ਜਾਂਦੇ ਸੀ, ਮਾਈ ਖਿੱਚਦੀ ਸੀ, ਉਹਦੀ ਵੀ ਪਤਾ ਨੀ ਕਿੰਨੇ ਜਨਮਾਂ ਦੀ ਭਗਤੀ ਸੀ, ਜਿਹਨੂੰ ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨ ਹੋ ਰਹੇ ਨੇ। ਮਹਾਰਾਜ ਜੀ ਕਹਿੰਦੇ ਮਾਈ ਤੇਰੀ ਕਲਿਆਣ ਹੋਵੇ।
ਜਨਮ ਜਨਮ ਕੇ ਪਾਪ ਗਵੇ, ਜਗ ਮੈਂ ਫੇਰ ਨਾ ਫੇਰਾ ਪੈ।
ਤੇਰੇ ਜਨਮ ਜਨਮਾਂ ਦੇ ਪਾਪ ਗਵਾਚ ਜਾਣਗੇ, ਨਸ਼ਟ ਹੋ ਜਾਣਗੇ ਮਾਈ, ਤੈਨੂੰ ਇਸ ਸੰਸਾਰ ਵਿਚ ਦੁਬਾਰਾ ਨਹੀਂ ਜੰਮਣਾ ਪਏਗਾ, ਤੇਰਾ ਜਨਮ ਮਰਨ ਕੱਟਿਆ ਗਿਆ, ਤੇਰਾ ਜਨਮ ਮਰਨ ਨਿਵਿਰਤ ਹੋ ਗਿਆ।
ਕਿਸ ਕੀ ਬੈ ਜੇ ਤਕ ਲਖ ਸ਼ੇਸ਼ੂ,
ਮਹਾਰਾਜ ਜੀ ਨੇ ਫਿਰ ਵੇਖਿਆ ਕਿ ਜਿੰਨੀ ਕੁ ਉਸ ਮਾਈ ਦੀ ਉਮਰ ਬਾਕੀ ਬਚਦੀ ਸੀ।
ਦੀਨਸ ਕਰਤੇ ਦਰਬ ਵਿਸ਼ੇਸ਼ੂ,
ਮਹਾਰਾਜ ਜੀ ਨੇ ਆਪਣੇ ਘਰੋਂ ਉਨੀ ਮਾਇਆ ਦੇ ਦਿੱਤੀ ਜਿੰਨੀ ਕੁ ਉਹਦੀ ਉਮਰ ਬਚਦੀ ਸੀ ਨਾ, ਇਹਨੂੰ ਮਾਇਆ ਦੀ ਕੋਈ ਕਮੀ ਨਾ ਆਵੇ। ਗੁਰੂ ਘਰੋਂ ਖਾਂਦੀ ਪੀਂਦੀ ਸੀ, ਰਹਿੰਦੀ ਉੱਥੇ ਸੀ, ਨਾਲ ਜੋ ਰਹਿੰਦੀ ਸੀ ਗੁਆਂਢ ਚ, ਮਹਾਰਾਜ ਜੀ ਨੇ ਉਨੀ ਮਾਇਆ ਵੀ ਉਹਨੂੰ ਬਖਸ਼ ਦਿੱਤੀ।
ਔਰ ਹਰ ਖਾਏ ਆਸ਼ਖਾ ਦੇਤ,
ਖੁਸ਼ ਹੋਈ ਮਾਈ, ਬੜੀ ਪ੍ਰਸੰਨ ਹੁੰਦੀ, ਅਸੀਸਾਂ ਦਿੰਦੀ ਹੈ।
ਲੋਕ ਪ੍ਰਲੋਕ ਭਲੇ ਸੁਖ ਲੇਤ,
ਲੋਕ ਪ੍ਰਲੋਕ ਦਾ ਭਲਾ ਸੁਖ ਮਾਈ ਨੇ ਸਤਿਗੁਰਾਂ ਕੋਲੋਂ ਲੈ ਲਿਆ।
ਅਪਰ ਨਿਕਟ ਜੇ ਪ੍ਰੇਮੀ ਮਹਾ,
ਹੋਰ ਵੀ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰੇਮੀ ਸਨ ਨੇੜੇ ਰਹਿਣ ਵਾਲੇ,
ਪਰ ਕੋ ਦੀਏ ਸਮਾਜ ਤਿੰਨਤਾ,
ਘਰ ਦੀਆਂ ਹੋਰ ਜਿਹੜੀਆਂ ਸਾਰੀਆਂ ਵਸਤੂਆਂ ਤਾਂ ਨਹੀਂ ਸੀ ਨਾ ਲਿਆ ਸਕਦੇ, ਕਿਸੇ ਨੂੰ ਕੋਈ ਵਸਤੂ ਦੇ ਦਿੱਤੀ, ਕਿਸੇ ਨੂੰ ਕੋਈ ਸਾਂਭ ਦਿੱਤੀ।
ਵਧਿਓ ਬਿਰਹਾ ਕੋ ਸੰਕਟ ਭਾਰੀ,
ਵਿਛੋੜੇ ਦਾ ਸੰਕਟ ਬੜਾ ਭਾਰੀ। ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਨੇ, ਜਦੋਂ ਕਲਗੀਧਰ ਪਾਤਸ਼ਾਹ ਸ੍ਰੀ ਪਟਨਾ ਸਾਹਿਬ ਤੋਂ ਚੱਲੇ ਤੇ ਸਾਰਾ ਪਟਨਾ ਸ਼ਹਿਰ ਗਮਗੀਨ ਸੀ, ਸਭ ਦੇ ਨੇਤਰ ਭਰੇ ਹੋਏ, ਤੇ ਇੱਕ ਮੁਸਲਮਾਨ ਫਕੀਰ ਉਧਰੋਂ ਤੁਰਿਆ ਆਉਂਦਾ ਸੀ। ਉਹਨੇ ਇੱਕ ਦੁਕਾਨ ਤੇ ਪੁੱਛਿਆ, ਕਹਿੰਦਾ ਬਈ ਅੱਜ ਕੀ ਗੱਲ ਹੈ, ਸਾਰੇ ਨੇਤਰ ਭਰੇ ਹੋਏ ਨੇ, ਸਭ ਦੀਆਂ ਅੱਖਾਂ ਭਰੀਆਂ ਹੋਈਆਂ, ਸਭ ਵਿਰਾਗ ਦੇ ਵਿੱਚ ਰੋ ਰਹੇ ਨੇ। ਤੇ ਦੁਕਾਨਦਾਰ ਬੋਲਿਆ ਉਸ ਮੁਸਲਮਾਨ ਫਕੀਰ ਨੂੰ, ਕਹਿੰਦਾ ਫਕੀਰ ਜੀ, ਅੱਜ ਪਟਨਾ ਸਾਹਿਬ ਦੀ ਜਿੰਦ ਨਿਕਲ ਕੇ ਜਾ ਰਹੀ ਹੈ, ਜਿੰਦ ਨਿਕਲ ਕੇ ਜਾ ਰਹੀ। ਕਹਿੰਦਾ ਕੌਣ ਦੇ ਐਸੇ? ਅੱਗੇ ਆਇਆ ਤੇ ਜਦੋਂ ਕਲਗੀਆਂ ਵਾਲੇ ਸਾਹਿਬ ਦੇ ਦਰਸ਼ਨ ਕੀਤੇ ਨਾ ਉਸ ਫਕੀਰ ਨੇ, ਤੇ ਵੇਖਦਿਆਂ ਉਹ ਬੋਲਿਆ, ਕਹਿੰਦਾ ਇਕੱਲੇ ਪਟਨੇ ਦੀ ਜਿੰਦ ਨੀ, ਸਾਰੇ ਵਿਸ਼ਵ ਦੀ ਜਿੰਦ ਨੇ, ਸਾਰੇ ਵਿਸ਼ਵ ਦੀ ਜਿੰਦ ਨੇ। ਐਸੇ ਸਾਹਿਬ ਮਹਾਰਾਜ ਜੀ ਚੱਲੇ, ਕਹਿੰਦੇ ਸਾਰੇ ਪਟਨੇ ਸ਼ਹਿਰ ਵਿਚ ਗਮਗੀਨ ਮਾਹੌਲ ਬਣਿਆ ਹੋਇਆ, ਸਭ ਦੇ ਅੰਦਰ ਵਿਰਾਗ ਦੀ ਦਸ਼ਾ, ਬਿਰਹਾ ਦੀ ਚੋਟ ਹੈ।
ਬਨ ਮੈਂ ਰਾਮ ਚੰਦ ਜਿਮ ਜਾਤੇ,
ਜਿਵੇਂ ਭਗਵਾਨ ਰਾਮ ਚੰਦਰ ਜੀ ਜਦੋਂ ਜੰਗਲ ਨੂੰ ਗਏ ਨੇ ਨਾ ਬਨਵਾਸ ਅਯੁੱਧਿਆ ਨਗਰੀ ਵਿਚੋਂ,
ਲੋਕ ਅਯੁੱਧਿਆ ਕੇ ਜਿਸ ਪਾਂਤੇ,
ਉਸ ਵੇਲੇ ਜੋ ਅਯੁੱਧਿਆ ਵਾਸੀਆਂ ਦਾ ਹਾਲ ਸੀ, ਅੱਜ ਪਟਨੇ ਵਾਸੀਆਂ ਦਾ ਉਹੀ ਹਾਲ ਹੈ। ਉਸ ਸਮੇਂ ਜੋ ਅਯੁੱਧਿਆ ਵਾਸੀਆਂ ਦਾ ਹਾਲ ਸੀ, ਅੱਜ ਪਟਨਾ ਸਾਹਿਬ ਦੇ ਨਿਵਾਸੀਆਂ ਦੀ ਉਹ ਦਸ਼ਾ ਹੈ।
ਕਿਸ ਕਿਸ ਕੀ ਬਿਰਤਾਬ ਲਿਖੀਏ,
ਭਾਈ ਸਾਹਿਬ ਕਹਿੰਦੇ ਮੈਂ ਕਿਹਦੀ ਕਿਹਦੀ ਬਿਰਥਾ ਲਿਖਾਂ। ਉਧਰ ਰਾਣੀ ਮੈਣੀ ਵੀ ਆ ਗਈ, ਬਿਸੰਬਰਾ ਦੇਵੀ ਦੌੜੀ ਆਈ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਚ, ਪਾਤਸ਼ਾਹ ਮੇਰੀ ਗੋਦ ਚ ਬਹਿ ਕੇ ਕਿਹਾ ਸੀ ਮਾਤਾ ਤੇ ਹੁਣ ਮੈਨੂੰ ਕੌਣ ਦਰਸ਼ਨ ਦੇਵੇਗਾ? ਤੇ ਸਾਹਿਬ ਕਲਗੀਧਰ ਜੀ ਕਹਿੰਦੇ, ਮਾਤਾ ਬਸੰਬਰਾ ਦੇਵੀ, ਸ਼ਾਮ ਸਮੇਂ ਘੁੰਗਣੀਆਂ ਤਿਆਰ ਕਰ ਲਿਆ ਕਰੀ, ਬੱਚੇ ਖੇਡਦੇ ਆਉਣਗੇ, ਉਹਨਾਂ ਨੂੰ ਘੁੰਗਣੀਆਂ ਖਵਾਈ, ਉਹਨਾਂ ਵਿੱਚੋਂ ਤੈਨੂੰ ਨਿਤ ਮੇਰੇ ਦਰਸ਼ਨ ਹੋਇਆ ਕਰਨਗੇ। ਗੁਰਦੁਆਰਾ ਬਾਲ ਲੀਲਾ ਸਾਹਿਬ ਮਹਾਰਾਜ ਜੀ ਦਾ ਸਥਾਨ ਹੈ, ਬਹੁਤ ਸੋਹਣਾ ਪ੍ਰਬੰਧ ਉੱਥੇ ਹੋ ਚੁੱਕਾ, ਅਰਦਾਸ ਪਿੱਛੇ ਜੀ ਦਰਸ਼ਨ ਕਰਕੇ ਆਇਆ। ਕਹਿਣ ਤੋਂ ਭਾਵ ਇੱਦਾਂ ਕਿਹਦੀ ਕਿਹਦੀ ਗਿਣਤੀ ਕਰੀਏ, ਜਿਹਨੂੰ ਜਿਹਨੂੰ ਮਹਾਰਾਜ ਜੀ ਨੇ ਨਿਹਾਲ ਕੀਤਾ, ਸਭ ਆਉਂਦੇ ਨੇ, ਆ ਕੇ ਸਭ ਚਰਨ ਪਰਸਦੇ ਨੇ।
ਮਹਾ ਪ੍ਰੇਮ ਤੇ ਦੁੱਖ ਬੋਲ ਕੀਏ,
ਬੜੇ ਭਾਰੀ ਪ੍ਰੇਮ ਨਾਲ ਸਭ ਦੇ ਹਿਰਦੇ ਦੁਖੀ ਨੇ।
ਸੰਗਤ ਬੜੀ ਕਾਵੇ ਜਾਂ,
ਜਿੱਥੇ ਵੱਡੀ ਸੰਗਤ ਕਹਾਉਂਦੀ ਹੈ,
ਚੜ ਕਰ ਗਮ ਨੇ ਸਤ ਗੁਰ ਤਾਂ,
ਮਹਾਰਾਜ ਜੀ ਚੱਲ ਕੇ ਉੱਥੇ ਆਏ ਹਨ।
ਸੰਗ ਹਜ਼ਾਰੋ ਹੈ ਨਰ ਨਾਰੀ,
ਹਜ਼ਾਰਾਂ ਹੀ ਸੈਂਕੜੇ ਹੀ ਗਿਣਤੀ ਵਿੱਚ ਨਰ ਨਾਰੀਆਂ ਨਾਲ ਨੇ।
ਬਿਰਹੋ ਕੇ ਪ੍ਰਾਪਤ ਸੰਕਟ ਭਾਰੀ,
ਸਭ ਦੇ ਅੰਦਰ ਬਿਰਹਾ ਦੀ ਵੇਦਨਾ ਹੈ, ਸਭ ਦੇ ਅੰਦਰ ਵਿਛੋੜੇ ਦਾ ਭਾਰੀ ਸੰਕਟ ਹੈ।
ਚੜੀ ਨਾਨਕੀ ਸਿਆਂਦਨ ਮਾਈ,
ਮਾਤਾ ਨਾਨਕੀ ਜੀ ਰੱਥ ਚ ਸਵਾਰ ਹੋਏ ਨੇ।
ਗੁਜਰੀ ਡੋਰੇ ਚੜ ਚੱਲ ਤਾਈ,
ਮਾਤਾ ਗੁਜਰੀ ਜੀ ਡੋਲੇ ਚ ਬਹਿ ਕੇ ਚੱਲੇ ਹਨ।
ਬੀਚ ਪਾਲਕੀ ਆਪ ਸੁਹਾਏ,
ਕਲਗੀਧਰ ਜੀ ਬੜੀ ਸੋਹਣੀ ਪਾਲਕੀ ਆ, ਉਸ ਪਾਲਕੀ ਚ ਬੈਠੇ ਹਨ।
ਦੇਤ ਚਲੇ ਦਰਸ਼ਨ ਸਮੁਦਾਏ,
ਪਾਲਕੀ ਚ ਬੈਠੇ ਪਟਨਾ ਸਾਹਿਬ ਦੀਆਂ ਸੰਗਤਾਂ ਨੂੰ ਦਰਸ਼ਨ ਦੇਣ ਲੰਘ ਰਹੇ ਨੇ।
ਕੇਤਕ ਅਸਵਾਰੀ ਪਰੇ ਆਵਤ,
ਕਈ ਨਾਲ ਆਪੋ ਆਪਣੀਆਂ ਸਵਾਰੀਆਂ ਤੇ ਆ ਰਹੇ ਨੇ।
ਦਰਸੈ ਇਕ ਰਾਤ ਸੁਖ ਪਾਵਤ,
ਨਾਲ ਨਾਲ ਆ ਰਹੇ ਨੇ, ਕਹਿੰਦੇ ਬਸ ਇੱਕ ਰਾਤ ਦੇ ਦਰਸ਼ਨ ਹੋਰ ਹੋਣੇ ਨੇ। ਅੱਜ ਦੀ ਰਾਤ ਗੁਰੂ ਸਾਹਿਬ ਕੋਲ ਹੀ ਰਹਾਂਗੇ, ਜਿੱਥੇ ਡੇਰਾ ਕਰਨਗੇ ਨਾ, ਅੱਜ ਦੀ ਰਾਤ ਮਹਾਰਾਜ ਜੀ ਕੋਲ ਰਹਿ ਕੇ ਦਰਸ਼ਨ ਕਰਕੇ ਸੁਖ ਪਾਵਾਂਗੇ।
ਗਮਨੇ ਸੰਗ ਜੋ ਪਗ ਪਗ ਮਾਏ,
ਸੰਤਾ ਜੀ ਜਿਹੜੇ ਸਿੱਖ ਮਹਾਰਾਜ ਜੀ ਦੇ ਨਾਲ ਇੱਕ ਇੱਕ ਪੈਰ ਤੇ ਚੱਲ ਰਹੇ ਨੇ।
ਅਨਕ ਤੀਰਥਨ ਕੋ ਫਲ ਪਾਏ,
ਇੱਕ ਇੱਕ ਕਦਮ ਤੇ ਗੁਰੂ ਕਲਗੀਧਰ ਨਾਲ ਚੱਲ ਕੇ ਉਹਨਾਂ ਨੂੰ ਇੱਕ ਇੱਕ ਸੌ ਯੱਗ ਦੇ ਫਲ ਦੀ ਪ੍ਰਾਪਤੀ ਹੋ ਰਹੀ ਹੈ। ਅਨੇਕਾਂ ਤੀਰਥਾਂ ਦੇ ਇਸ਼ਨਾਨ ਦਾ ਫਲ ਉਹਨਾਂ ਨੂੰ ਪ੍ਰਾਪਤ ਹੋ ਰਿਹਾ।
ਦੁਰਲਭ ਦਰਸ਼ਨ ਕਰ ਹੈ ਨੀਕੇ,
ਦੁਰਲਭ ਦਰਸ਼ਨ ਨੇ, ਖਬਰੇ ਦੁਬਾਰਾ ਦਰਸ਼ਨ ਹੋਣ ਕੇ ਨਾ ਹੋਣ।
ਜੋ ਗੁਰਪੁਰੇ ਮਨੋਰਥ ਹੀ ਕੇ,
ਐਸੇ ਸਤਿਗੁਰੂ ਜੋ ਸਾਰਿਆਂ ਦੇ ਮਨੋਰਥ ਪੂਰੇ ਕਰਦੇ ਨੇ।
ਪਰਿਓ ਬਹੀਰ ਗੁਰੂ ਕੇ ਪਾਛੇ,
ਬੜਾ ਵੱਡਾ ਬਹੀਰ ਸਤਿਗੁਰਾਂ ਦੇ ਪਿੱਛੇ ਪਿੱਛੇ ਚੱਲ ਰਿਹਾ।
ਕੇਤਕ ਆਏ ਕਾਮਨਾ ਪਾਛੇ,
ਕਈਆਂ ਦੇ ਮਨਾਂ ਚ ਕਾਮਨਾਵਾਂ ਹਨ।
ਮ੍ਰਿਦ ਬਾਕਨ ਸੋ ਦੇ ਧੀਰ,
ਮਿੱਠੇ ਮਿੱਠੇ ਬੋਲ ਕਹਿ ਕੇ ਸਤਿਗੁਰੂ ਧੀਰਜ ਦਿੰਦੇ ਨੇ।
ਮਾਰਗ ਚਲੇ ਗੁਰੂ ਨਰ ਪੀਰ,
ਬੜਾ ਵੱਡਾ ਇਕੱਠ ਸਤਿਗੁਰਾਂ ਦੇ ਨਾਲ ਰਸਤੇ ਚ ਜਾ ਰਿਹਾ।
ਸੰਗਤ ਬੜੀ ਆਏ ਕੀਏ ਡੇਰਾ, ਉੱਤਰ ਪਰੇ ਸਗਰੇ ਤਿਸ ਬੇਰਾ।
ਗੁਰਦੁਆਰਾ ਬੜੀ ਸੰਗਤ ਸਾਹਿਬ ਮਹਾਰਾਜ ਜੀ ਨੇ ਆ ਕੇ ਡੇਰਾ ਕੀਤਾ ਗੁਰੂ ਕਲਗੀਧਰ ਜੀ ਨੇ, ਤੇ ਸਾਹਿਬ ਜੀ ਦੇ ਸੰਗਤਾਂ ਨੇ, ਬਹੁਤ ਸਾਰੀਆਂ ਸੰਗਤਾਂ ਨੇ ਆ ਕੇ ਦਰਸ਼ਨ ਕੀਤੇ, ਦੀਦਾਰ ਕੀਤੇ। ਚੱਲ ਕੇ ਦਾਨਾਪੁਰ ਆਏ, ਇੱਥੇ ਮਹਾਰਾਜ ਜੀ ਨੇ ਦੂਜਾ ਪੜਾਅ ਕੀਤਾ, ਤੇ ਇੱਥੇ ਇੱਕ ਬਜ਼ੁਰਗ ਮਾਈ, ਬਿਰਧ ਮਾਈ, ਮਨ ਚ ਰੀਝ, ਮੈਂ ਕਲਗੀਧਰ ਨੂੰ ਕੁਝ ਛਕਾਵਾਂ, ਤੇ ਘਰ ਦੇ ਵਿੱਚ ਚੋਲ ਸੀ, ਉਹਦੀ ਖਿਚੜੀ ਰਿੰਨ ਲਈ, ਤੇ ਖਿਚੜੀ ਹਾਂਡੀ ਚ ਪਾ ਕੇ ਮਹਾਰਾਜ ਦਸਵੇਂ ਪਾਤਸ਼ਾਹ ਕੋਲ ਲਿਆਈ। ਮਹਾਰਾਜ ਜੀ ਕਹਿੰਦੇ, ਮਾਈ ਅਸੀਂ ਕੱਲੇ ਥੋੜੀ ਛਕਾਂਗੇ, ਸਾਰੀ ਸੰਗਤ ਨੂੰ ਵੀ ਛਕਾ ਨਾਲ। ਮਾਈ ਕਹਿੰਦੀ, ਮਹਾਰਾਜ ਇਹ ਤਾਂ ਦੋ ਤਿੰਨ ਜਣੇ ਤਾਂ ਖਾ ਲੈਣਗੇ, ਹਾਂਡੀ ਚ ਕਿੰਨੀ ਕੁ ਖਿਚੜੀ ਹੈ? ਮਹਾਰਾਜ ਕਹਿੰਦੇ, ਵਰਤਾਈ ਚੱਲ ਵਾਹਿਗੁਰੂ ਕਹਿ ਕੇ। ਕਹਿੰਦੇ ਵਾਹਿਗੁਰੂ ਕਹਿ ਕੇ ਵਰਤਾਣੀ ਸ਼ੁਰੂ ਕੀਤੀ, ਦੋਹਰੇ ਦੋਹਰੇ ਗੱਫੇ, ਤੇਰੇ ਤੇਰੇ ਗੱਫੇ ਸੰਗਤਾਂ ਨੇ ਛਕੇ, ਪਰ ਜਦੋਂ ਹਾਂਡੀ ਤੋਂ ਕੱਪੜਾ ਚੁੱਕਿਆ ਤੇ ਓਨੀ ਦੀ ਓਨੀ ਭਰੀ ਪਈ। ਉੱਥੇ ਦਾਨਾਪੁਰ ਦੇ ਵਿੱਚ ਮਹਾਰਾਜ ਜੀ ਦਾ ਸਥਾਨ ਉਸ ਮਾਈ ਦੀ ਯਾਦ ਵਿੱਚ, ਕਲਗੀਧਰ ਦੀ ਯਾਦ ਵਿੱਚ ਬਣਿਆ ਹੋਇਆ, ਅੱਜ ਵੀ ਉੱਥੇ ਖਿਚੜੀ ਦਾ ਲੰਗਰ ਵਰਤਦਾ ਹੈ। ਮਹਾਰਾਜ ਦਸਵੇਂ ਪਾਤਸ਼ਾਹ ਇੱਦਾਂ ਕਈਆਂ ਨੂੰ ਨਿਹਾਲ ਕਰਦੇ ਆ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।